ना मैला ना तुंदला ना भगवान काचा नानक लालो लाल है सच्चे रता साचा आपे हर करंग है आपे बोरंगी ज्योत सपावे नानका साई गल चंगी
एक ओम तो पसरिया लख चुरासी जून एक दा पसारा
मानस दे मिलन लई प्रीतम नू पानी बंदा बन जा बंदिया फेरी गुरबाणी
एक ओम तो पसरिया ब्रह्मांडिये सारा लख चुरासी जून एक दा पसारा फस गया ते गंदा
जो कैस नू ठग लाई पंजा दी टाणी बंदा बन जा बंदिया कह रही गुरबाणी
ओ फिल्म तमाशा जागिए सुपना नहीं सच्चा पता नहीं बचे मतलबी रिश्ता सब कच्चा
ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ਼੍ਰੀ ਨਿਰੰਕਾਰ ਜੀ ਦੇ ਸਰਗੁਣ ਸਰੂਪ ਸ਼ਬਦਾਵਤਾਰ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਵਿੱਚ ਲੈ ਕੇ ਸਰਬੱਤ ਖਾਲਸਾ ਜੀਓ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪੰਚੋ ਕੋ ਤਿਆਰ ਕਰ ਪੰਚੋ ਹੀ ਜ਼ੇਰ ਕੀਨੇ ਪੰਚੋ ਪੜੀ ਥੀ ਬਾਣੀ ਪੰਚੋ ਦੀਏ ਕੁਕਾਰਾ ਆਬੇ ਹਯਾਤ ਜਿਸ ਕਾ ਮੁਬਤਲਾਸੀ ਥਾ ਸਿਕੰਦਰ ਜੋ ਇਮਤਿਹਾਂ ਮੇ ਉਤਰੇ ਤਿਨ ਕੋ ਅਕਲ ਪਲਾਰਾ ਤਸੀਰ ਇਸ ਦਵਾ ਕੀ ਅਕਸੀਰੇ ਐਸੀ ਆਈ ਮੁਰਦੋ ਮੇ ਜਾਨ ਆਈ ਚਿੜੀਓ ਨੇ ਬਾਜ਼ ਮਾਰਾ। ਉਸ ਸ਼ੁਭ ਘਟਨਾ ਨੂੰ ਜੋ ਸੰਸਾਰ ਵਿੱਚ ਅਲੌਕਿਕ ਹੈ ਆਪੇ ਗੁਰਚੇਲਾ ਸ੍ਰੀ ਕੇਸਗੜ੍ਹ ਨੂੰ ਸਮਰਪਿਤ ਵਿਸਾਖੀ ਨੂੰ ਇਹ ਰਿਕਾਰਡਿੰਗ ਆਪ ਜੀ ਦੇ ਉਹ ਜਾਣੇ ਪਹਿਚਾਣੇ ਆਵਾਜ਼ੇ ਪੰਜਾਬ ਲਖਮੀਰ ਸਿੰਘ ਮਸਤਕਾਲਵਾਂ ਤਰਨ ਤਾਰਨ ਵਾਲਿਆਂ ਦਾ ਕਵੀਸ਼ਰੀ ਜਥਾ ਜਸਵੰਤ ਸਿੰਘ ਜੀ ਕਰਮੂਵਾਲਾ ਸਤਨਾਮ ਸਿੰਘ ਜੀ ਚੀਮਾ ਤੇ ਨਰਵੈਰ ਸਿੰਘ ਪੰਨੂ ਆਪ ਜੀ ਦੇ ਹਾਜ਼ਰ ਨੇ ਗੁਰੂ ਜੀ ਦੀ ਕੀਰਤੀ ਕਰਨ ਲਈ। ਆਓ ਕਿਸੇ ਵਿਦਵਾਨ ਸ਼ਹਿਰ ਦੀਆਂ ਲਾਈਨਾਂ ਕਿ ਕਲਗੀ ਵਾਲਿਆ ਤੇਰੀ ਕਰਨੀ ਨੇ ਸੰਸਾਰ ਦੀ ਕਾਇਆ ਨੂੰ ਕਲਪ ਕਰਕੇ ਰੱਖ ਦਿੱਤਾ ਪ੍ਰਣਾਮ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਇਉਂ ਵਰਜਨ ਹੈ।
ਕਲਗੀ ਵਾਲਿਆ ਤੇਰੀਆਂ ਕਰਲੀਆਂ ਨੇ, ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ, ਮੇਲ ਜੋਲ ਕੇ ਚੌਵਾਂ ਸ਼੍ਰੇਣੀਆਂ ਨੂੰ ਨਵੇਂ
ਸ਼ਗਤੀ ਭਗਤੀ ਨੂੰ ਕੱਠੀਆਂ ਜੋੜ ਦਿੱਤਾ।
ਐਸੇ ਰੈਬਰ ਜੀ ਦਾ ਜਨਮ ਭਾਵੇਂ ਸ੍ਰੀ ਪਟਨਾ ਸਾਹਿਬ ਵਿੱਚ ਹੈ ਅਤੇ ਜੀਵਨ ਦੀ ਸੰਪੂਰਨਤਾ ਸ੍ਰੀ ਹਜ਼ੂਰ ਸਾਹਿਬ ਵਿੱਚ ਹੈ, ਪਰ ਦੁਨੀਆਂ ਦੀ ਤਾਰੀਖ ਵਿੱਚ ਉਹ ਪਹਿਲੇ ਸੰਸਾਰ ਦੇ ਮਹਾਂ ਰੈਬਰ ਨੇ ਜਿਨ੍ਹਾਂ ਦੇ ਪੂਰਵਲੇ ਜਨਮ ਨਾਲ ਸੰਬੰਧਿਤ ਜਦ ਅੱਜ ਸਿੱਖ ਯਾਤਰੀ ਯਾਤਰਾ ਕਰਦੇ ਨੇ ਤੇ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਚਾਰ ਤਖ਼ਤ ਸਾਹਿਬਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨਾਲ ਨੇ। ਅਸੀਂ ਪਹਿਲੀ ਕਵਿਤਾ ਵਿੱਚ ਸ੍ਰੀ ਹੇਮਕੁੰਟ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ ਤੱਕ ਜਿੱਥੇ ਉਹਨਾਂ ਦੇ ਮੁਬਾਰਕ ਕਦਮਾਂ ਨਾਲ ਪਵਿੱਤਰ ਹੋਈ ਧਰਤੀ ਨੂੰ ਨਮਸਕਾਰ ਕਰਨੀ ਹੈ, ਉੱਥੇ ਉਹਨਾਂ ਦੇ ਜੀਵਨ 'ਤੇ ਵਿਚਾਰ ਕਰਨੀ ਹੈ ਕਿ ਉਹ ਹਰ ਪੱਖ ਤੋਂ ਕਿਸ ਤਰ੍ਹਾਂ ਸੰਸਾਰ ਦੀ ਸਾਹਿਤਕਾਰੀ ਵਿੱਚ ਇੱਕ ਅਲੌਕਿਕ ਕ੍ਰਿਸ਼ਮਾ ਬਣੇ ਨੇ। ਸਾਧੂ ਟੀ ਐਨ ਵਾਸਵਾਨੀ ਜੀ, ਕਿਉਂਕਿ ਦੁਨੀਆਂ ਦੀ ਹਰ ਕਲਮ ਨੇ ਉਹਨਾਂ ਨੂੰ ਪ੍ਰਣਾਮ ਕੀਤੀ ਹੈ। ਉਹ ਕਹਿੰਦੇ, ਇਹ ਮਨੁੱਖ ਜੇ ਤੂੰ ਭਗਵਾਨ ਹਜ਼ਰਤ ਈਸਾ, ਹਜ਼ਰਤ ਮੁਹੰਮਦ ਸਾਹਿਬ, ਭਗਵਾਨ ਰਾਮ ਜੀ, ਭਗਵਾਨ ਕ੍ਰਿਸ਼ਨ ਜੀ ਅਤੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤਾਂ ਉਹ ਇੱਕ ਰੱਬੀ ਕ੍ਰਿਸ਼ਮਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਤੋ ਉਹ ਸੱਚੇ ਸਤਿਗੁਰੂ ਜੀ ਜਰਨੈਲੀ ਦੇ ਪੱਖ ਵਿੱਚ ਕਿਵੇਂ ਸਿਖਰ ਨੇ, ਮਾਸੂਮੀਅਤ ਦੇ ਪੱਖ ਵਿੱਚ ਕਿਵੇਂ ਸਿਖਰ ਨੇ, ਜਿੱਥੇ ਉਹਨਾਂ ਦੀ ਚਰਨ ਛੋਹ ਨਾਲ ਪਵਿੱਤਰ ਧਰਤੀ ਨੂੰ ਅਸੀਂ ਨਮਸਕਾਰ ਕਰਨੀ ਹੈ, ਉੱਥੇ ਨਾਲ ਨਾਲ ਉਹਨਾਂ ਦੇ ਵਿਸ਼ੇਸ਼ ਪਹਿਲੂਆਂ ਨੂੰ ਧਿਆਨ ਵਿੱਚ ਲੈ ਕੇ ਉਹਨਾਂ ਨੂੰ ਸਮਰਪਿਤ ਹੋਣ ਵਾਸਤੇ ਇਹ ਨਜ਼ਮ ਕਹੀ ਜਾ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਸ਼ਮਣ ਨੂੰ ਸ਼ਾਂਤ ਕਰਨ ਲਈ ਜਿੱਥੇ ਸੋਨੇ ਦੇ ਤੀਰ ਭੇਜਦੇ ਨੇ, ਉੱਥੇ ਨਾਲ ਨਾਲ ਉਹ ਜਰਨੈਲੀ ਦੀ ਸਿਖਰ ਕਰਨ ਦੇ ਮਸੂਮੀਅਤ ਵਿੱਚ ਵੀ ਐਸੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬਾਪੂ ਨੂੰ ਮਨੁੱਖਤਾ ਦੀ ਕੁਰਬਾਨੀ ਵਾਸਤੇ, ਮਨੁੱਖਤਾ ਨੂੰ ਬਚਾਉਣ ਵਾਸਤੇ ਹਿੰਦੀ ਚਾਦਰ ਬਣਨ ਵਾਸਤੇ ਵੀ ਭੇਜਦੇ ਨੇ। ਔਰ ਇੱਕ ਪਾਸੇ ਭਾਈ ਕਨ੍ਹਈਆ ਜੀ ਨੂੰ ਉਹਨਾਂ ਸਰਗਰਮ ਜੰਗਾਂ ਵਿੱਚ ਆਪਣੇ ਹੱਥੋਂ ਮਰਮ ਤੇ ਪੱਟੀ ਦੇ ਕੇ ਜੋ ਕੇਵਲ ਪਾਣੀ ਪਿਆ ਰਿਹਾ ਸੀ, ਹਰ ਇੱਕ ਵਿੱਚ ਰੱਬ ਦਾ ਨੂਰ ਵੇਖ ਕੇ ਉਹਨੂੰ ਥਾਪੜਾ ਦੇ ਕੇ ਤੋਰਦੇ ਨੇ, ਜਿਹਦੇ ਨਾਂ 'ਤੇ ਰੈੱਡ ਕਰਾਸ ਅੱਜ ਦੁਨੀਆਂ ਭਰ ਵਿੱਚ ਚੱਲ ਰਹੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕੁਦਰਤ ਵਿੱਚ ਦਖਲ ਅੰਦਾਜ਼ੀ ਨਾ ਦਿੰਦੇ, ਇੱਕ ਮਾਂ ਜੀ ਦੇ ਕਰਮਾਂ ਵਿੱਚ ਪੁੱਤਰ ਨਹੀਂ, ਉਹਦੀ ਗੋਦ ਵਿੱਚ ਬਹਿ ਕੇ ਉਹਦੀ ਰੀਝ ਵੀ ਪੂਰੀ ਕਰ ਦਿੰਦੇ ਨੇ, ਵੀ ਕੰਨ ਕਿਤੇ ਮਾਂ ਸੁਣਨ ਤੋਂ ਅਧੂਰੇ ਨਾ ਇਸ ਦੁਨੀਆਂ ਤੋਂ ਤੁਰ ਜਾਣ ਰਾਣੀ ਮਹਿਣੀ ਨੂੰ। ਮੇਰੇ ਸਤਿਗੁਰੂ ਜੀ ਇੱਕ ਪਾਸੇ ਐਸੇ ਵੱਡੇ ਜਰਨੈਲ ਲੱਖ ਲੱਖ ਨਾਲ ਇੱਕ ਨੂੰ ਲੜਾਉਂਦੇ ਨੇ ਔਰ ਲੱਖਾਂ ਵਿੱਚ ਦੀ ਉਹਨਾਂ ਦਾ ਇੱਕ ਤੀਰ ਲੰਘਦਾ, ਔਰ ਦੂਜੇ ਪਾਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਹਿਦੇ ਮਲਾਹ ਨੂੰ ਇੱਕੀ ਕੁਲਾਂ ਤਾਰ ਜਾਣ ਦਾ ਵੱਡਾ ਇੱਕ ਨਿੱਘਾ ਮਾਣ ਅਤੇ ਪਿਆਰ ਬਖਸ਼ਿਸ਼ ਵੀ ਕਰਦੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ। ਤਿੰਨ ਪੀੜ੍ਹੀਆਂ ਦਾ ਕਾਤਲ ਸੀ ਵਕਤ ਦਾ ਹਾਕਮ ਔਰੰਗਜ਼ੇਬ, ਤਿੰਨ ਪੀੜ੍ਹੀਆਂ ਦੀ ਕੁਰਬਾਨੀ ਕੀਤੀ ਮੇਰੇ ਮਾਲਕ ਨੇ, ਉਹਨਾਂ ਨੂੰ ਪੀਰ ਭੀਖਣ ਸ਼ਾਹ ਇਸਲਾਮ ਵਿੱਚ ਪੈਦਾ ਹੋਣ ਵਾਲੇ ਸੂਫੀ ਦਰਵੇਸ਼ ਅੱਲਾ ਦੇ ਨੂਰ ਵਿੱਚ ਵੇਖਦੇ ਨੇ, ਪੰਡਿਤ ਸ਼ਿਵ ਦੱਤ ਜੀ ਰਾਮ ਭਗਵਾਨ ਦੇ ਰੂਪ ਵਿੱਚ ਵੇਖਦੇ ਨੇ। ਉਹ ਦੁਨੀਆਂ ਵਿੱਚ ਆਪੇ ਵਿੱਚ ਆਪ ਹੀ ਸਨ, ਕੋਈ ਪ੍ਰਮਾਣ ਸਾਹਿਤਕਾਰੀ 'ਚੋਂ ਨਹੀਂ ਮਿਲ ਸਕਦਾ। ਇਸ ਲਈ 45 ਸਾਲ ਦੀ ਉਮਰ ਵਿੱਚ ਉਹਨਾਂ ਨੇ ਉਹ ਕੁਝ ਕੀਤਾ ਹੈ ਜੋ ਹੈਰਾਨ ਕਰ ਦੇਣ ਵਾਲਾ ਹੈ। ਸਭ ਤੋਂ ਛੋਟੇ ਸਮੇਂ ਵਿੱਚ ਵੱਡਾ ਕੰਮ ਅਤੇ ਕਵੀਸ਼ਰੀ ਕਲਾ ਵਿੱਚ ਸਭ ਤੋਂ ਵੱਡੇ ਛੰਦ ਨੂੰ ਅਸੀਂ ਕਵੀਸ਼ਰ ਲੋਕ 94 ਕਲੀਆ ਕਵਿਤਾ ਕਹਿੰਦੇ ਹਾਂ। ਗੁਰੂ ਤੋਂ ਵੱਡਾ ਕਿਸੇ ਦਾ ਜੀਵਨ ਨਹੀਂ, 94 ਕਲੀਆ ਕਵਿਤਾ ਤੋਂ ਵੱਡੀ ਕੋਈ ਕਵਿਤਾ ਨਹੀਂ ਕਵੀਸ਼ਰੀ ਵਿੱਚ। ਆਓ ਇਸ ਗੈਰ ਗੰਭੀਰ ਕਵਿਤਾ ਨਾਲ ਜੁੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਚੁੰਮੀਏ ਜੀ। ਉਹਨਾਂ ਵਰਗੇ ਕੇਵਲ ਉਹੀ ਸਨ।
ਉਹ ਪੋਤੇ ਅਕਾਲ ਦੇ ਸੀ ਹੇਮਕੁੰਡ ਵਾਸੀ, ਪੁਰਖੇ ਬਨਾਸੀ ਉਹ ਪਟਣੇ ਆਏ ਮਾਂ ਗੁਜਰੀ ਜਾਏ, ਉਹਨਾਂ ਦੇ ਪਿਤਾ ਸੀ ਤੇਗ ਬਹਾਦਰ, ਉਸ ਨੂਰ ਅਲਾਹੀ ਨੂੰ ਪੀਰ ਇੱਕ ਤੱਕੇ ਨਾ ਭੀਖਣ ਚਗੇ, ਖੁਦਾ ਦੀ ਭਾਲ ਸਾਥ ਲੈ ਨਾਲ ਪੰਜਾਬੋਂ ਤੁਰਿਆ ਕਰਨ ਲਈ ਆਦਰ।
ਓ ਪੀਰਾਂ ਦੇ ਪੀਰ ਤਾਈ ਸਾਈ ਜੋ ਕਿਹਾ ਗੁਰਾਂ ਬੁਝ ਲਿਆ, ਮੈਂ ਅੰਤ ਮਕਾ ਕੇ ਪੰਥ ਸਜਾ ਕੇ ਆਲਮ ਤਾਈ ਵੰਡਾਂਗਾ ਖੇੜਾ, ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਲੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਉਹ ਨਾ ਪੁੱਤੀਆਂ ਮਾਵਾਂ ਦੇ ਬਣੇ ਖੁਦ ਬਾਲ ਮੈਣੀ ਨੂੰ ਪਾਲ ਫਤਿਹ ਚੰਦ ਨਾਰੀ ਪੁੱਤਰ ਦੇ ਤਾਰੀ ਗਾਗਰਾਂ ਵਿੰਨੀਆਂ ਨਾਲ ਸੀ ਤੀਰਾਂ ਭੁਜਪੁਰੀ ਆਨੰਦ ਗੁਰਾ ਪਿਤਾ ਦਾ ਸਾਇਣਾ ਰਾਜ ਹੰਡਾਇਆ ਮੌਤ ਵੱਲ ਆਪ ਤੋਰਿਆ ਬਾਪ ਦੇਸ਼ ਦੀਆਂ ਬਦਲਤੀਆਂ ਤਕਦੀਰਾਂ
ਬਾਪੂ ਦਾ ਅਖੀ ਸਿਰ ਤੱਕ ਸਿੱਖਿਆ ਨਝਾਕਾ ਵਿੱਚ ਆ ਕੇ ਮੈਂ ਸਿੰਘ ਬਣਾ ਕੇ ਅਣਖ ਦਾ ਅੱਗੇ ਤੋਰਨਾ ਬੇੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਓ ਉਸ ਤੇਗ ਦੀ ਧਾਰ ਵਿੱਚੋਂ ਪੰਥ ਨਿਰਾਲਾ ਕੀਤਾ ਅਜਾਲਾ ਕੈਸੀਏ ਖੇਲਾ ਆਪੇ ਗੁਰ ਚੇਲਾ ਲੱਖੀ ਨਾ ਜਾਏ ਉਹਨਾਂ ਦੀ ਲੀਲਾ ਪੀ ਅੰਮ੍ਰਿਤ ਖੰਡੇ ਦਾ ਗਿੱਦੜਾ ਸ਼ੇਰ ਮਾਰ ਲੈ ਵੇਰ ਹਾਥੀ ਦੇ ਸਿੰਘ ਕੱਢ ਦਾ ਵਿੰਗ ਬਚਿੱਤਰ ਸਿੰਘ ਦਾ ਗੁਰੂ ਵਸੀਲਾ
ਓ ਇੱਕ ਲੜਦਾ ਲੱਖਾਂ ਨਾ ਛੜੇ ਜਕਾਰ ਨਰਨ ਚੋਂ ਹਾਰੇ ਹੋਲੀ ਤੋਂ ਹੋਲੇ ਬੋਲੀ ਤੋਂ ਬੋਲੇ ਨਿਆਰਾ ਬਣ ਜਾ ਪੀਲੇ ਕੁੱਟ ਜਿਹੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਉਸ ਪਿਆਰੇ ਦੇਸ਼ ਲਈ ਅਨੰਦਪੁਰ ਵਾਰ ਸਾਰਾ ਪਰਿਵਾਰ ਸਰਸਾ ਦੇ ਕੰਢੇ ਗਏ ਕਿੰਜ ਵੰਡੇ ਨਿਖੜ ਗਏ ਲਾਲ ਟੁੱਟ ਗਈਆਂ ਲੜੀਆਂ ਉਸ ਮੌਤ ਵਿਆਉਣ ਲਈ ਚੱਲੇ ਵਿਛੋੜੇ ਬਣਾ ਕੇ ਜੋੜੇ ਵੱਡੇ ਚਮਕੌਰ ਜੂਝ ਗਏ ਭੌਰ ਪਿਤਾ ਨਾ ਡੋਲਿਆ ਖੁਸ਼ੀਆਂ ਚੜੀਆਂ
ਸਰਹੰਦ ਮਸੂਮ ਦੋਵੇ ਜੀਤਾਂ ਦਾ ਨੂਰ ਦਾਦੀ ਤੋਂ ਦੂਰ ਪੋਤਰੇ ਭਏ ਲੋਕ ਤਿੰਨ ਰੋਏ ਪਾਪ ਜੜ ਹਿੱਲੂ ਏ ਕਾਂਡ ਮਰੇੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਸੌਣ ਵਾਲਾ ਸੱਥਰ ਤੇ ਗਾਵੇ ਯਾਰ ਰਜਾਵੇ ਮਰੀਦਾ ਹਾਲ ਮੈਂ ਹਾਂ ਖੁਸ਼ਹਾਲ ਇੱਕ ਇੱਕ ਕਰਕੇ ਕਰਜਾ ਲਾਇਆ ਕਿਤੇ ਰਾਏ ਕੋਟ ਪੁੱਜ ਕੇ ਪੁੱਤਰ ਦੋ ਛੋਟੇ ਹੋਏ ਕਿੰਜ ਟੋਟੇ ਮਾਹੀਰੋ ਕਹਿੰਦਾ ਨੀਰ ਸੀ ਵਹਿੰਦਾ ਪੱਥਰ ਵੀ ਰੋਏ ਨਾ ਦਿਲ ਕਬਰ ਆਇਆ
ਉਹ ਸਗੋਂ ਲਿਖੇ ਰੰਗੇ ਨੂੰ ਮੇਰੇ ਪੁੱਤ ਮਾਰ ਨਾ ਬਈ ਵਸਾਰ ਕੁੰਡਲੀ ਆਇਆ ਕੀ ਛੱਡੂ ਨਾ ਬਾਕੀ ਪੰਥੀਏ ਜ਼ੁਲਮ ਨੂੰ ਪਾਉ ਅਖੇੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਉਹ ਕਿਤੇ ਸੈਦ ਖਾਨ ਵਰਗੇ ਨੈਣਾ ਦੀ ਮਾਰ ਨਾ ਸਕੇ ਸਹਾਰ ਜੋ ਭੁੱਲ ਕੇ ਟੁੱਟੇ ਅਰਣ ਵਿੱਚ ਜੁੱਟੇ ਮਹਾਂ ਸਿੰਘ ਵਰਗੇ ਲਾਲ ਚਰਨੀ ਕਿਤੇ ਭੁੱਲੇ ਵੈਰਾਗੀ ਨੂੰ ਸੀ ਬੰਦਾ ਬਣਾਇਆ ਜ਼ੁਲਮ ਕੰਬਾਇਆ ਕਲਮ ਜੇ ਫੜੀ ਸੀ ਕਿਸਮਤ ਘੜੀ ਸਹਿਤ ਵਿੱਚ ਹੈ ਸਿਨਿਆਰੀ ਕਰਨੀ
ਯਾਰ ਬਰੇ ਮਰਾਈ ਕਨਈਏ ਥਾਪੇ ਮਲਾ ਕੋਈ ਮਾਪੇ ਜਾਏ ਚੋੜੇ ਮੂਲ ਨਾ ਜੋੜੇ ਬਣਾਇਆ ਦਿਲ ਮੱਖਣ ਦਾ ਪੇੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ
ਜੀ ਭਾਈ
ਕਾਤਿਲ ਤਿੰਨ ਪੀੜੀਆਂ ਦਾ ਅਰੰਗਾ ਹਰਿਆ ਮੌਤ ਮੂੰਹ ਭਰਿਆ ਗੁਰੂ ਵਜੇਤਾ ਆਜ਼ਾਦੀ ਨੇਤਾ ਪੀੜੀਆਂ ਤਿੰਨਾਂ ਦਾ ਖੂਨ ਵਹਾ ਗਏ ਅਰਜਨ ਦੇ ਤੀਰ ਅਤੇ ਭੀਮ ਦੀ ਗਦਾ ਯਾਦ ਜੋ ਸਦਾ ਕ੍ਰਿਸ਼ਨ ਦੇ ਚੱਕਰ ਸਭੇ ਹੀ ਫਕਰ ਕਰੂ ਜਗ ਯਾਦ ਜੋ ਕਰ ਦਿਖਲਾ ਗਏ
ਸ਼ਹਾਦਤ ਲਈ ਰਾਮ ਉਹ ਬਦੂਸ਼ਾ ਲਈ ਖਲਾਵੰਦ ਸਹੀ ਵਸੇ ਵਿੱਚ ਪੰਥ ਜੋਤ ਗੁਰੂ ਗ੍ਰੰਥ ਦੱਸ ਕੇ ਮਸਤ ਮਕਾ ਗਏ ਜਿਹੜਾ ਗੁਰ ਦਸਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰੇ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮੇਰਾ ਦੇਸ਼ ਕਹੂ ਦੱਸ ਕਿਹੜਾ।
ਐਸੇ ਮਹਾਬਲੀ ਸਤਿਗੁਰੂ ਜੀ ਦੇ ਜੀਵਨ ਦਾ ਇੱਕ ਉਹ ਵੱਡਾ ਉਪਕਾਰੀ ਚੋਜ ਬਾਕੀ ਦੇ ਸਮੇਂ ਵਿੱਚ ਆਪ ਜੀ ਦੇ ਹਾਜ਼ਰ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਮਨ ਰੱਖਣ ਲਈ ਆਪਣੇ ਗੁਆਂਢੀ ਅਨੰਦਪੁਰ ਦੇ ਬਾਈ ਧਾਰ ਪਹਾੜੀਆਂ ਨੂੰ ਬਹੁਤ ਪੇਸ਼ਕਸ਼ਾਂ ਕੀਤੀਆਂ ਕਿ ਅਸੀਂ ਰਲ ਕੇ ਦੇਸ਼ ਨੂੰ ਆਜ਼ਾਦ ਕਰੀਏ, ਪਰ ਹਰ ਗੱਲ 'ਤੇ ਉਹ ਇਸ ਲਈ ਅਟਕਾ ਬਣਦਾ ਰਿਹਾ ਕਿਉਂਕਿ ਸਤਿਗੁਰੂ ਨੀਵਿਆਂ ਨੂੰ ਉੱਚੀਆਂ ਕਰਨ ਲਈ ਅੰਮ੍ਰਿਤ ਦੀ ਦਾਤ ਦੀ ਤਿਆਰੀ ਕਰਨ ਸਮੇਂ ਵੀ ਅਤੇ ਅੰਮ੍ਰਿਤ ਬਖਸ਼ਿਸ਼ ਕਰਨ ਤੋਂ ਬਾਅਦ ਵੀ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਜਿਹਦੇ ਵਿੱਚ ਕੋਈ ਜਾਤੀ ਨਹੀਂ, ਕੋਈ ਛੂਤ ਛਾਤ ਨਹੀਂ, ਕੋਈ ਊਚ ਨੀਚ ਨਹੀਂ। ਤੋ ਬਾਈ ਧਾਰ ਪਹਾੜੀਏ ਕਈ ਵਾਰੀ ਕਈ ਪੁਆਇੰਟਾਂ 'ਤੇ ਗੁਰੂ ਨੂੰ ਮਿਲਣਾ ਵੀ ਚਾਹੁੰਦੇ ਸਨ, ਪਰ ਇੱਥੇ ਆ ਕੇ ਅਟਕਾ ਬਣਦਾ ਕਿ ਅਸੀਂ ਉੱਚੇ ਰਾਜਪੂਤ ਹਾਂ, ਅਸੀਂ ਮਹਾਰਾਜੇ ਹਾਂ, ਅਸੀਂ ਇਹਨਾਂ ਘੁਮਿਆਰਾਂ ਚਮਿਆਰਾਂ ਛੀਮਿਆਂ ਜੁਲਾਇਆਂ ਜਿਹੜੀਆਂ ਜਾਤਾਂ ਨੂੰ ਗੁਰੂ ਨੇ ਚੁੱਕੇ ਇਹਨਾਂ ਨਾਲ ਰਲ ਕੇ ਬੈਠ ਨਹੀਂ ਸਕਦੇ। ਤੋ ਇੱਕ ਵਾਰੀ ਉਹਨਾਂ ਨੇ ਆਪਣੀ ਹਿੰਦੀ ਲੈਂਗੁਏਜ ਵਿੱਚ ਫੈਸਲਾ ਕਰਨ ਲਈ ਗੁਰੂ ਨੂੰ ਇੱਕ ਖਤ ਲਿਖਿਆ ਜਿਹਦੇ ਤੋਂ ਵੱਡੀ ਲੜਾਈ ਦਾ ਆਰੰਭ ਹੋਇਆ। ਉਹਨਾਂ ਕਿਹਾ, ਰਾਜਨ ਕੇ ਗੁਰੂ ਬਣੋ ਤਾਜ ਕੋ ਟਕਾ ਕੇ ਸੀਸ, ਤਖ਼ਤ ਤਮਾਮ ਵੀ ਹਜ਼ੂਰ ਕੇ ਹਵਾਲੇ ਹੈ, ਕਿਲ੍ਹੇ ਕੋਟ ਮੰਦਰ ਚੁਬਾਰੇ ਉੱਚੇ ਲੋਗਨ ਸੋ ਕਰੋ ਸਵੀਕਾਰ ਜਾਂ ਕੀ ਸੁੰਦਰ ਦੀਵਾਲੇ ਹੈ, ਬੜੇ ਬੜੇ ਯੋਧੇ ਵੀਰ ਜੰਗ ਕੇ ਜਤਈਏ ਪਲੀ ਕਾਲ ਕੇ ਸਮਾਨ ਜਾਂ ਕੇ ਹੱਥ ਮੇ ਪਾਲੇ ਹੈ। ਹੁਣ ਵੇਖੋ ਮੇਰੇ ਪਾਤਸ਼ਾਹ ਦੀ ਇਸ ਰਾਏ ਦੇ ਮੁਤਾਬਕ ਅੱਗੇ ਉੱਤਰ ਦੇਣ ਦੀ ਅਵਸਥਾ, ਕਿਉਂਕਿ ਸਤਿਗੁਰੂ ਤੇ ਨੀਵਿਆਂ ਨੂੰ ਉੱਚਿਆਂ ਚੁੱਕਣ ਲਈ ਆਏ ਸਨ। ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ ਹੈ। ਉਹ ਤੇ ਇਹ ਲਕਸ਼ ਲੈ ਕੇ ਆਏ ਸੀ, ਚਿੜੀਆਂ ਕੋਲੋਂ ਬਾਜ ਤੜਾਉ, ਗਿੱਦੜਾਂ ਕੋਲੋਂ ਸ਼ੇਰ ਮਰਾਉ, ਸਵਾ ਲਾਖ ਸੇਕ ਲੜਾਉ, ਤਵੇ ਗੋਬਿੰਦ ਸਿੰਘ ਨਾਮ ਕਹਾਉ। ਉਹਨਾਂ ਉੱਤਰ ਕੀ ਲਿਖਿਆ ਜ਼ਰਾ ਧਿਆਨ ਦਿਓ। ਮਹਾਰਾਜ ਕਹਿੰਦੇ, ਤਾਜ ਵਾ ਤਖ਼ਤ ਸਭ ਮੇਰੇ ਦਰਕਾਰ ਨਹੀਂ, ਮੈਂ ਤੋ ਖੁਸ਼ ਹੂੰ ਕਰ ਆਪਣਾ ਲਟਾਏ ਕੇ, ਸੋਨੇ ਨਹੀਂ ਆਇਆ ਮੈਂ ਫੁੱਲਨ ਕੀ ਸੇਜੋ, ਪਰ ਮੈਨੇ ਸੋਨਾ ਬਨ ਸੇਜਾ ਕਾਂਟੋ ਕੀ ਵਿਛਾਏ ਕੇ। ਮੈਂ ਅਨੰਦਪੁਰ ਦਾ ਰਾਜ ਵੀ ਇਸ ਗੁਲਾਮ ਦੇਸ਼ ਬਰਬਾਦ ਤੋਂ ਆਪਣਾ ਕੁਰਬਾਨ ਕਰਾਂਗਾ, ਮੈਂ ਫੁੱਲਾਂ ਦੀਆਂ ਸੇਜਾਂ ਛੱਡ ਕੇ ਕੰਢਿਆਂ ਉੱਤੇ ਸੋਨਾ ਪ੍ਰਵਾਨ ਕਰਾਂਗਾ। ਸੋਨੇ ਨਹੀਂ ਆਇਆ ਮੈਂ ਫੁੱਲਨ ਕੀ ਸੇਜੋ, ਪਰ ਮੈਨੇ ਸੋਨਾ ਬਨ ਸੇਜਾ ਕਾਂਟੋ ਕੀ ਵਿਛਾਏ ਕੇ। ਹਿੰਦ ਕੇ ਤਮਾਮ ਹਿੰਦੂ ਖੁਸ਼ੀਓ ਸੇ ਫਲੇ ਫੁੱਲੇ, ਮੈਨੇ ਤੋ ਮਨਾਨੀ ਖੁਸ਼ੀ ਬੇਟੇ ਕਟਵਾਏ ਕੇ, ਚਿੜੀਓ ਸੇ ਬਾਜ ਕਾ ਸ਼ਿਕਾਰ ਹੈ ਕਰਾਨਾ, ਅਬ ਦੋ ਦੋ ਕੁੱਟ ਇੱਕ ਇੱਕ ਚਿੜੀ ਕੋ ਪਲਾਏ ਕੇ। ਇਹ ਲਕਸ਼ ਵਾਸਤੇ ਮੇਰੇ ਸਤਿਗੁਰੂ ਜੀ ਜੂਝਦੇ ਨੇ, ਬਾਈ ਧਾਰ ਹਰ ਮੁਹਿੰਮ ਵਿੱਚ ਹਾਰਦੇ ਨੇ, ਖੂਨੀ ਹਾਥੀ ਭੇਜ ਕੇ ਲੋਹਗੜ੍ਹ ਦਾ ਕਿਲ੍ਹਾ ਤੋੜਨ ਵਾਲਾ ਉਹਨਾਂ ਨੇ ਅਡੰਬਰ ਵੀ ਅਸਫਲ ਵੇਖਿਆ। ਆਖਰ ਹਾਰੇ ਹੋਏ ਬਾਈ ਧਾਰ ਪਹਾੜੀਏ ਆਪਣੀ ਹੰਕਾਰ ਦੀ ਪੂਰਤੀ ਵਾਸਤੇ ਦਿੱਲੀ ਦਰਬਾਰ ਅੱਗੇ ਚੁੱਕਦੇ ਨੇ। ਉਹਨਾਂ ਹੰਗਾਮੀ ਕੀਤੀ ਮੀਟਿੰਗ, ਉਹਦੇ ਵਿੱਚ ਇੱਕ ਲਿਖਿਆ ਖਤ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ, ਜਿਹਦੇ ਵਿੱਚ ਉਹ ਸਾਰੇ ਵਾਕਿਆਤ ਨੂੰ ਝੂਠਾ ਬਣਾ ਕੇ ਮਸਾਲਾ ਲਾ ਲਾ ਕੇ ਔਰੰਗਜ਼ੇਬ ਨੂੰ ਅੱਗ ਲਾਉਣ ਲਈ ਗੁਰੂ ਦੇ ਖਿਲਾਫ ਸਤਿਗੁਰੂ ਜੀ ਦੇ ਖਿਲਾਫ ਕਿਵੇਂ ਔਰੰਗਜ਼ੇਬ ਨੂੰ ਕਰਦੇ ਨੇ ਅਤੇ ਦਿੱਲੀ ਤੋਂ ਮਦਦ ਮੰਗਦੇ ਨੇ, ਨਾਲੇ ਸੰਕੇਤ ਲਿਖ ਰਹੇ ਨੇ ਕਿ ਅਸੀਂ ਬਹੁਤ ਤੇਰੇ ਰਾਜ ਨੂੰ ਉੱਤਰੀ ਭਾਰਤ ਵਿੱਚ ਮਜ਼ਬੂਤ ਕਰਨ ਲਈ ਸ਼ਹਿਨਸ਼ਾਹ ਹਿੰਦ ਯਤਨ ਕੀਤਾ ਹੈ ਪਰ ਅਸਫਲ ਹਾਂ, ਜੇ ਤੇ ਉੱਤਰੀ ਭਾਰਤ ਨੂੰ ਆਪਣੇ ਰਾਜ ਗਣ ਰਾਜ ਦਾ ਹਿੱਸਾ ਵੇਖਣਾ ਚਾਹੁੰਦਾ ਹੈ ਤੇ ਫਿਰ ਦਿੱਲੀ ਤੋਂ ਵੱਡੀ ਮਤ ਭੇਜਣੀ ਪਏਗੀ। ਭਾਈ ਸੁਣੋ, ਸਤਿਗੁਰੂ ਜੀ ਦੀ ਸੱਚੀ ਰਮਜ ਨੂੰ ਨਾ ਸਮਝ ਕੇ ਦਿੱਲੀ ਦੀ ਝੋਲੀ ਚੁੱਕ ਉਹ ਰਾਜੇ ਗੁਰੂ ਦੇ ਖਿਲਾਫ ਚਿੱਠੀ ਕਿਵੇਂ ਲਿਖਦੇ ਨੇ, ਇਹ ਅਰਜ ਕੀਤਾ ਜਾ ਰਿਹਾ।
ਸਭ ਰਲੇ ਪਹਾੜੀ ਰਾਜੇ ਲਿਖਦੇ ਦਿੱਲੀ ਦੇਸ਼ਾਂ ਨੂੰ, ਕਰ ਹਿੰਮਤ ਹੁਣੇ ਸੰਭਾਲੋ ਨੰਦਪੁਰੀਏ ਬੇਪਰਵਾ ਨੂੰ।
ਉਹ ਸੱਚ ਖੋ ਰਸਣਾ ਵਾ ਤੁਹਾਨੂੰ, ਸਾਡੇ ਵਾਕਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ।
ਉਸ ਮਾੜਾ ਰਣਜੀਤ ਨਗਾਰਾ ਤੇ ਨਿਤ ਮਾਰੇ ਲਲਕਾਰੇ, ਕੱਠੀਆਂ ਕਰ ਜਾਤ ਕੁਜਾਤਾਂ ਉਸ ਭਰਤੀ ਕਰ ਲੈ ਸਾਰੇ।
ਜੰਗੀ ਸਮਝੋ ਸਰਕਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ।
ਓਯੋ ਨਿਤ ਸ਼ਿਕਾਰ ਖਡਾਵੇ ਹੋ ਆਪ ਸਭ ਸਦੇ ਮੂਹਰੇ, ਕੋਈ ਰੋਕ ਟੋਕ ਨੀ ਕਰਦਾ ਕੱਢ ਤੇਗ ਮਿਆਨੋ ਕੂਰੇ।
ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ।
ਵਿੱਚ ਕਹਿੰਦਾ ਬਿਨ ਸ਼ਾਹ ਜੀ ਹੱਥ ਕਰਾਰਿਆ ਉਹ ਚੈਨ ਨਾਲ ਨਹੀਂ ਬਹਿੰਦਾ ਸਾਨੂੰ ਧਮਕਾਉਂਦਾ ਆਓ ਇੱਕ ਮੁੱਠ ਹੋ ਜੋ ਸਾਰੇ ਉਹ ਹੈ ਸਭ ਨੂੰ ਸਮਝ ਆਉਂਦਾ
ਸ਼ੂਦਰ ਸਿੱਖ ਬਣਾ ਲੈ ਸਾਡੇ ਸਤਿਕਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ
ਸਾਡੇ ਸਭ ਰਸਤੇ ਰੋਕੇ ਅਸੀਂ ਡਰਦੇ ਸੈਰ ਨਾ ਜਾਈਏ ਰਹਿ ਖੂਰ ਉਸ ਦੇ ਸਾਥੀ ਜਿੱਧਰ ਵੀ ਪੈਰ ਵਧਾਈਏ
ਉਸਦੇ ਨੇਜਿਆਂ ਕੋਲੋਂ ਉਸਦੇ ਨੇਜਿਆਂ ਕੋਲੋਂ ਸਾਡੀ ਤਲਵਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ
ਬਣਾ ਲਿਆ ਟੋਲਾ ਉਹ ਫਿਰਨ ਬੜੇ ਹੰਕਾਰੇ ਨਿਤ ਗਾਉਣ ਮੌਤ ਦਾ ਸੋਹਲਾ
ਸਾਡੇ ਸ਼ਾਹੀ ਕੀਤੇ ਇਕਰਾਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ
ਨਿਤ ਕਰਨ ਕੋੜ ਅਸਵਾਰੀ ਹੱਥ ਲੈ ਕੇ ਤੇ ਗਾਂ ਟਾਲੇ
ਮਸਤਾਂ ਦਾ ਸਾਥੀ ਬਣਿਆ ਹੈ ਉੱਚ ਮਿਆਰ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ
ਇਹ ਖਤ ਪਹੁੰਚਿਆ ਉਸ ਵੇਲੇ ਦੇ ਸ਼ਹਿਨਸ਼ਾਹ ਹਿੰਦ ਔਰੰਗਜ਼ੇਬ ਕੋਲ ਉਹਨੇ ਬੜੀ ਗੰਭੀਰਤਾ ਨਾਲ ਪੜ੍ਹਿਆ ਸਾਰੇ ਪਹਿਲੂਆਂ ਨੂੰ ਵਿਚਾਰਿਆ ਉਹ ਬੜੀ ਅੱਛੀ ਤਰ੍ਹਾਂ ਜਾਣਦਾ ਸੀ ਵੀ ਮੇਰੇ ਪਿਤਾ ਨੇ ਇਸੇ ਗੁਰੂ ਦੇ ਦਾਦੇ ਕੋਲੋਂ ਚਾਰ ਵਾਰੀ ਹਾਰ ਖਾਧੀ ਹੈ ਅਤੇ ਚਾਰ ਪੰਜ ਛੇ ਵਾਰੀ ਹੁਣ ਤੱਕ ਬਾਈ ਧਾਰ ਪਹਾੜੀਏ ਅਤੇ ਇਲਾਕੇ ਦੇ ਸੂਬੇਦਾਰ ਹਾਰ ਚੁੱਕੇ ਨੇ ਇਹ ਨਾਨਕ ਦੀ ਗੱਦੀ ਹੈ ਉਹ ਇਹ ਵੀ ਜਾਣਦਾ ਸੀ ਕਿ ਮੇਰੇ ਬਜ਼ੁਰਗ ਬਾਬਰ ਨੂੰ ਬਾਬੇ ਨਾਨਕ ਨੇ ਪਾਤਸ਼ਾਹੀਆਂ ਦਾ ਵਰਦਾਨ ਦਿੱਤਾ ਹੈ ਇਹਦੇ ਨਾਲ ਟਕਰਾਉਣਾ ਖਤਰੇ ਤੋਂ ਖਾਲੀ ਨਹੀਂ ਉਹਨੂੰ ਇਹ ਪਤਾ ਸੀ ਕਿ ਮੈਂ ਇਸੇ ਪੀਰ ਦੇ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਤਲ ਕੀਤਾ ਹੈ ਪਰ ਉਹਦੇ ਵਿਦਰੋਹ ਵਿੱਚ ਉੱਤਰੀ ਭਾਰਤ ਖਾਸ ਕਰ ਤੇ ਪੂਰਾ ਦੇਸ਼ ਜਿਹੜਾ ਉਹ ਖੜਾ ਹੋ ਚੁੱਕਿਆ ਪਰ ਕੋਈ ਵੀ ਬਾਦਸ਼ਾਹ ਆਪਣੀ ਸਲਤਨਤ ਨੂੰ ਖਤਰੇ ਵਿੱਚ ਤੇ ਵੇਖ ਨਹੀਂ ਸਕਦਾ ਆਖਰੀ ਦਾਅ ਤੱਕ ਲਾਉਣਾ ਉਹਦਾ ਇੱਕ ਨਿਯਮ ਹੁੰਦਾ ਹੈ ਉਹਨੇ ਆਪਣੇ ਪਰਖੇ ਹੋਏ ਜਰਨੈਲਾਂ ਦੀ ਇੱਕ ਸਭਾ ਬੁਲਾ ਲਈ ਉਸ ਬੁਲਾਈ ਹੋਈ ਸਭਾ ਵਿੱਚ ਉਹਨੇ ਮੰਚ ਤੇ ਪਾਨਾਂ ਦਾ ਬੀੜਾ ਰੱਖਿਆ ਸਰ ਕਰਦੀ ਤਲਵਾਰ ਮਿਆਨ ਚੋਂ ਕੱਢ ਕੇ ਉਸ ਮੰਚ ਉੱਤੇ ਰੱਖ ਦਿੱਤੀ ਉਹਨੇ ਕਿਹਾ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਬੰਨ ਵਾਲੇ ਮੇਰੇ ਪ੍ਰਾਣਾਂ ਤੋਂ ਪਿਆਰੇ ਮੇਰੇ ਜਰਨੈਲੋ ਤੁਹਾਡਾ ਸਿਰ ਸਦਕਾ ਵਿਸ਼ਵ ਦੇ ਨਕਸ਼ੇ ਵਿੱਚ ਭਾਰਤ ਗਣਰਾਜ ਸਭ ਤੋਂ ਵੱਡਾ ਦੁਨੀਆਂ ਵਿੱਚ ਅੱਜ ਚੱਲ ਰਿਹਾ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਤੁਸੀਂ ਵੱਡੀਆਂ ਵੱਡੀਆਂ ਮੁਹਿੰਮਾਂ ਸਰ ਕੀਤੀਆਂ ਨੇ ਤਰੀਫਾਂ ਦੇ ਪੁਲ ਬੰਨਣ ਤੋਂ ਬਾਅਦ ਉਹਨੇ ਕਿਹਾ ਉੱਤਰੀ ਭਾਰਤ ਵਿੱਚ ਇੱਕ ਫਕੀਰਾਂ ਦੇ ਟੋਲੇ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ ਜਦੋਂ ਉੱਤਰੀ ਭਾਰਤ ਦਾ ਨਾਂ ਲਿਆ ਬਹੁਤੇ ਜਰਨੈਲਾਂ ਨੇ ਸਮਝ ਲਿਆ ਕਿ ਨਿਸ਼ਾਨਾ ਕਿੱਥੇ ਜਾ ਰਿਹਾ ਤੇ ਡਰਦੇ ਉਹ ਵੀ ਸਨ ਗੁਰੂ ਨਾਨਕ ਦੀ ਗੱਦੀ ਤੋਂ ਉਹ ਨੀਵੀਆਂ ਪਾ ਕੇ ਸੋਚ ਰਹੇ ਸਨ ਤੇ ਵਕਤ ਦਾ ਬਾਦਸ਼ਾਹ ਔਰੰਗਜ਼ੇਬ ਉਹ ਜਾਣਦਾ ਸੀ ਭਾਈ ਉਹਨੇ ਗੁਰੂ ਤੇਗ ਬਹਾਦਰ ਦਾ ਸਿਰ ਕੱਟਣ ਤੋਂ ਪਹਿਲਾਂ ਅੱਠਵੇਂ ਪਾਤਸ਼ਾਹ ਦੇ ਸਮੇਂ ਸੱਤਵੇਂ ਪਾਤਸ਼ਾਹ ਦੇ ਸਮੇਂ ਰਾਮ ਰਾਏ ਜੀ ਨੂੰ ਹੀ ਆਪਣੇ ਕੋਲ ਸੱਦਿਆ ਸੀ ਪਰ ਇਹ ਗੁਰੂ ਨਾਨਕ ਦੀ ਗੱਦੀ ਟਸ ਤੋਂ ਮਸ ਨਹੀਂ ਹੋਈ ਜੇ ਇਹਦੇ ਪ੍ਰਭਾਵ ਵਿੱਚ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਤੇ ਉਹਨੂੰ ਅੱਛੀ ਤਰ੍ਹਾਂ ਪਤਾ ਸੀ ਸੱਤਵੇਂ ਪਾਤਸ਼ਾਹ ਨੇ ਮੱਥੇ ਨਹੀਂ ਲਾਇਆ ਔਰ ਇਸੇ ਔਰੰਗਜ਼ੇਬ ਨੇ ਮਦਦ ਕਰਕੇ ਜਿਹਨੂੰ ਅੱਜ ਡੇਰਾ ਦੂਨ ਆਖਦੇ ਹਾਂ ਉਹ ਡੇਰਾ ਬਣਾਇਆ ਉਸ ਦੂਨ ਵਿੱਚ ਆਪਣੀ ਜਗੀਰ ਦੇ ਕੇ ਗੁਰੂ ਨਾਨਕ ਦੀ ਗੱਦੀ ਦੇ ਖਿਲਾਫ ਲੋਕਾਂ ਨੂੰ ਜੋੜਨ ਲਈ ਰਾਮ ਰਾਏ ਨੂੰ ਉੱਥੇ ਬਹਾਲ ਕੀਤਾ ਇਹ ਸਭ ਕੁਝ ਉਹ ਜਾਣਦਾ ਸੀ ਇਸ ਦੇ ਬਾਵਜੂਦ ਵੀ ਉਹ ਗੁਰੂ ਨਾਨਕ ਦੀ ਸ਼ਕਤੀ ਨੂੰ ਖਤਮ ਕਰਨਾ ਚਾਹੁੰਦਾ ਹੈ ਉਹਨੇ ਬੀਰ ਰਸ ਵਿੱਚ ਆ ਕੇ ਆਪਣੇ ਜਰਨੈਲਾਂ ਨੂੰ ਅਨੰਦਪੁਰ ਦੇ ਮਾਲਕ ਨੂੰ ਜੰਜੀਰਾਂ ਵਿੱਚ ਜਕੜ ਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਨ ਲਈ ਜਿਹੜੇ ਸ਼ਬਦਾਂ ਵਿੱਚ ਆਖਿਆ ਉਹਨੂੰ ਸਾਥੀ ਇਉਂ ਪੇਸ਼ ਕਰ ਰਹੇ ਨੇ।
ਕੜਸ਼ਾ ਨੇ ਤੇਗ ਮਿਆਨੋ ਦਿੱਲੀ ਦਰਬਾਰ ਚ ਧਰ ਕੇ, ਉੱਠੋ ਕੋਈ ਮਰਦ ਬਹਾਦਰ ਜੋ ਜਾਵੇ ਹਿੰਮਤ ਕਰਕੇ। ਨਾ ਖੌਫ ਕਿਸੇ ਦਾ ਮੰਨੇ, ਉਹ ਹੈ ਕਰਦਾ ਮਨ ਮਾਨੀ ਪਿਆਰਾ ਜੀ ਹਕੂਮਤ ਡੰਨੇ। ਫੌਜੀ ਸਿੰਘ ਬਣਾ ਲੈ ਨਿਤ ਦੇਵ ਟ੍ਰੇਨਿੰਗ ਜੰਗੀ ਦੇ ਕੇ ਕਿਰਪਾਨਾ ਠਾਲੇ।
ਲੜਨ ਮਰਨ ਦੀ ਖਾਤਰ ਰਾਜਾ ਨੂੰ ਰੋਬ ਵਿਖਾਵੇ, ਜੋ ਸਿੱਖਾ ਸਣੇ ਗੋਬਿੰਦ ਸਿੰਘ ਨੂੰ ਹੱਥੀ ਬੰਨ ਲਿਆਵੇ।
ਰੱਖੇ ਨੇ ਹਾਥੀ ਘੋੜੇ ਨਿਤ ਰਾਜਾਂ ਦੇ ਗਲ ਪੈਂਦਾ। ਦੌਲਤ ਅਤੇ ਜਗੀਰ ਕਿਲਿਆਂ ਦੀ ਖਾਕ ਉਡਾਵੇ, ਰਣਵਾਵੇ ਜਾ ਸ਼ਮਸ਼ੀਰ। ਪੁੱਟ ਦੇਵੇ ਨਿਸ਼ਾਨ ਸਿੱਖੀ ਦੇ, ਫੜ ਹੱਥੀ ਮਸਤ ਜਗੀਰੇ, ਢਾ ਦੇਵੇ ਕਿਲਾ ਅਨੰਦਪੁਰ, ਫੜ ਗੋਬਿੰਦ ਸਿੰਘ ਦੇ ਹੀਰੇ।
ਸਾਹਮਣੇ ਬੈਠੇ ਜਰਨੈਲਾਂ ਦਾ ਖੂਨ ਗਰਮ ਕਰਨ ਲਈ ਵਕਤ ਦਾ ਬਾਦਸ਼ਾਹ ਔਰੰਗਜ਼ੇਬ, ਛੋਟੇ ਜਿਹੇ ਕੱਦ ਦਾ ਸਭ ਤੋਂ ਲੰਬਾ ਰਾਜ ਕਰਨ ਵਾਲਾ, ਸਭ ਤੋਂ ਖਤਰਨਾਕ ਮਨੁੱਖਤਾ ਲਈ, ਉਹਨਾਂ ਦੀ ਅਣਖ ਨੂੰ ਪਲੀਤੇ ਲਾ ਰਿਹਾ ਸੀ। ਪਰ ਸੁਣਨ ਵਾਲਿਆਂ ਦੇ ਕੰਨ ਤਾਂ ਸੁਣਦੇ ਸਨ, ਮਨ ਨਹੀਂ ਸੀ ਮੰਨਦਾ ਉੱਧਰ ਜਾਣ ਲਈ, ਨੀਵੀਆਂ ਪਾ ਕੇ ਬੈਠੇ ਸਨ। ਜਦੋਂ ਸਾਰਿਆਂ ਦੇ ਚਿਹਰਿਆਂ ਨੂੰ ਪੜ੍ਹ ਰਿਹਾ ਸੀ, ਇਹਨੇ ਇੱਕ ਤਰਕ ਦਿੱਤੀ। ਇਹਨੇ ਕਿਹਾ, ਉਹ ਮੈਂ ਤੇ ਸਮਝਦਾ ਸਾਂ ਮੇਰੇ ਕੋਲ ਦੁਨੀਆਂ ਜੇਤੂ ਜਰਨੈਲ ਨੇ, ਪਰ ਅੱਜ ਸ਼ੱਕ ਸ਼ੁਰੂ ਹੋ ਗਿਆ ਕਿ ਮੇਰੇ ਸਾਹਮਣੇ ਮਰਦ ਨਹੀਂ ਹੀਜੜੇ ਬੈਠੇ ਨੇ। ਉਹਨਾਂ ਨੂੰ ਇਹ ਸਭ ਕੁਝ ਦਿਸ ਰਿਹਾ ਸੀ ਵੀ ਅਜੇ ਤੱਕ ਉਸ ਗੱਦੀ ਨੂੰ ਕਿਸੇ ਨੇ ਨਹੀਂ ਜਿੱਤਿਆ। ਪਤਾ ਇਹਨੂੰ ਵੀ ਸੀ ਵੀ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ। ਦਾਨੇ ਆਖਦੇ ਨੇ, ਸ਼ੇਰ ਦੇ ਘੁਰਨੇ ਵਿੱਚ ਹੱਥ ਪਾਉਣਾ ਤੇ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ, ਸਾਰੇ ਦਹਿਸ਼ਤ ਵਿੱਚ ਸਨ। ਔਰੰਗਜ਼ੇਬ ਨੇ ਅਖੀਰ ਵਿੱਚ ਕਿਹਾ ਕਿ ਹੱਥ ਖੜੇ ਕਰਕੇ ਕਹਿ ਦਿਓ, ਅਸੀਂ ਮਰਦ ਨਹੀਂ ਹੀਜੜੇ ਹਾਂ, ਮੈਂ ਖੁਦ ਜਾਵਾਂਗਾ ਇਸ ਮੁਹਿੰਮ ਨੂੰ ਸਰ ਕਰਨ ਲਈ। ਇਹ ਗੱਲ ਸੁਣ ਕੇ ਇੱਕ ਨੌਜਵਾਨ ਗੱਭਰੂ, ਜਿਹਦੀ ਚੌੜੀ ਛਾਤੀ, ਲੰਬੀ ਧੌਣ, ਵੱਡਾ ਪਲਿਆ ਹੋਇਆ ਦੇ ਵਰਗਾ ਉਹਦਾ ਕੱਦ, ਨਾ ਉਹਦਾ ਸੈਦ ਖਾਨ, ਮਾਰ ਕੇ ਛਾਲ ਆ ਗਿਆ। ਉਹਨੇ ਪਾਨਾਂ ਦਾ ਬੀੜਾ ਕਰੜ ਕਰੜ ਕਰਕੇ ਚੱਬ ਲਿਆ, ਤਲਵਾਰ ਨੂੰ ਚੁੰਮਿਆ, ਔਰੰਗਜ਼ੇਬ ਨੂੰ ਕੀਤਾ ਸਜਦਾ। ਔਰੰਗਜ਼ੇਬ ਨੇ ਥਾਪੜਾ ਦੇ ਕੇ ਬਾਦਸ਼ਾਹ ਨੇ ਕਿਹਾ, ਮੈਂ ਤੇਰੇ ਤੋਂ ਆਪਾ ਕੁਰਬਾਨ ਕਰਾਂ, ਤੂੰ ਮੇਰੀ ਲਾਜ ਰੱਖ ਲਈ ਹੈ, ਜਿੰਨੀ ਫੌਜ ਆਖੇ ਜਿਹੋ ਜਿਹਾ ਮਨੀਸ਼ਨ ਆਖੇ ਦਿਆਂਗਾ, ਪਰ ਉਸ ਬਾਗੀ ਗੁਰੂ ਨੂੰ ਜੰਜੀਰਾਂ ਵਿੱਚ ਜਕੜ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰਨਾ ਹੈ। ਇਹ ਬੜੀ ਦਲੇਰੀ ਨਾਲ ਹਲਹ ਲੈ ਕੇ ਤੁਰਨ ਲੱਗਾ। ਬੜਾ ਗੰਭੀਰ ਸੀ ਔਰੰਗਜ਼ੇਬ, ਉਹਨੇ ਕੁਰਾਨ ਤਾਂ ਤਕਰੀਬਨ ਆਪਣੇ ਕੋਲ ਰੱਖਦਾ ਸੀ ਪਾਕ ਕਿਤੇਬ ਇਸਲਾਮ ਦੀ, ਉਹਨੇ ਕੁਰਾਨ ਦੀ ਸੁਗੰਧ ਵੀ ਇਹਨੂੰ ਕਰਾ ਦਿੱਤੀ ਵੀ ਕਿਧਰੇ ਰਾਹ ਵਿੱਚ ਇਹਦੇ ਮਨ ਵਿੱਚ ਕਮਜ਼ੋਰੀ ਨਾ ਆ ਜਾਏ। ਸਹੁੰ ਖਾ ਕੇ ਕੁਰਾਨ ਦੀ, ਗੁਰੂ ਨੂੰ ਜਿੰਦਾ ਜਾਂ ਮੁਰਦਾ ਪਕੜ ਕੇ ਲਿਆਉਣ ਲਈ ਆ ਰਿਹਾ ਹੈ ਪੰਜਾਬ ਦੀ ਧਰਤੀ ਨੂੰ ਦਿੱਲੀ ਤੋਂ ਹੰਕਾਰੀ, ਜਿਹਦੇ ਧਰਤੀ ਤੇ ਪੈਰ ਤੇ ਲੱਗਦੇ ਨੇ ਪਰ ਹੰਕਾਰੇ ਦਾ ਆਕਾਸ਼ ਵਿੱਚ ਫਿਰਦਾ ਹੈ। ਦੁਨੀਆਂ ਦੇ ਸਾਹਮਣੇ ਵੱਡਾ ਹੰਕਾਰੀ ਜਰਨੈਲ ਸੀ ਪਰ ਇਹਦੇ ਸਾਹਮਣੇ ਵੀ ਉਹ ਅੰਦਰਲੀ ਵਸਤਾ ਇਹਨੂੰ ਕਦੀ ਕਦੀ ਸੁਚੇਤ ਕਰਦੀ ਹੈ ਕਿ ਪੀਰਾਂ ਦੀ ਗੱਦੀ ਨੂੰ ਜਿੱਤਣਾ ਔਖਾ ਹੈ। ਪਰ ਉਹਦੇ ਵਾਸਤੇ ਇਹਦੇ ਕੋਲ ਇੱਕ ਆਸ ਦੀ ਕਿਰਨ ਇਹ ਸੀ ਕਿ ਇਹਦੇ ਭਣੋਈਏ ਦਾ ਨਾਂ ਸੀ ਬੁੱਧੂ ਸ਼ਾਹ, ਬਦਰੋਦੀਨ ਜੀ ਦਾ ਪੂਰਾ ਨਾਂ ਹੈ, ਇਹਦੀ ਭੈਣ ਦਾ ਨਾਂ ਸੀ ਨਸੀਰਾਂ। ਉਹ ਪਿੰਡ ਸਢੌਰੇ ਪੰਜਾਬ ਵਿੱਚ ਵਸਦੇ ਨੇ, ਉਹਨਾਂ ਦੀ ਬਿਰਤੀ ਅੱਲਾ ਨਾਲ ਜੁੜੀ ਹੈ, ਲੋਕ ਉਹਨਾਂ ਕੋਲੋਂ ਦੁਆਵਾਂ ਕਰਾਉਂਦੇ ਨੇ ਤੇ ਉਹਨਾਂ ਦੀ ਕੀਤੀ ਦੁਆ ਖੁਦਾ ਦੀ ਕਚਹਿਰੀ ਵਿੱਚ ਪੂਰੀ ਹੁੰਦੀ ਹੈ। ਇਸ ਆਸ ਨਾਲ ਇਹ ਭੈਣ ਦੇ ਕੋਲੇ ਪਹੁੰਚਦਾ ਹੈ ਵੀ ਭੈਣ ਕੋਲੋਂ ਮੈਂ ਵਰਦਾਨ ਲੈਣ ਵਾਸਤੇ ਜਾਵਾਂ, ਉਹ ਕਵੇ ਤੇ ਮੇਰੀ ਜਿੱਤ ਹੋ ਸਕਦੀ ਹੈ, ਹੋਰ ਤੇ ਕੋਈ ਤਾਕਤ ਨਹੀਂ ਖੁਦਾਈ ਸ਼ਕਤੀ ਦੇ ਮੁਕਾਬਲੇ ਵਿੱਚ ਜਿੱਤਣ ਲਈ। ਇਹ ਪਹੁੰਚਦਾ ਹੈ ਆਪਣੀ ਭੈਣ ਦੇ ਘਰ ਬੜੀ ਵੀਰ ਰਸੀ ਹਾਲਾਤ ਵਿੱਚ ਤੇ ਜਦੋਂ ਇਹਨੇ ਭੈਣ ਦਾ ਖੜਕਾਇਆ ਕੁੰਡਾ, ਭੈਣ ਆਈ ਭੱਜੀ ਭੱਜੀ, ਭੈਣ ਤੇ ਭਰਾਵਾਂ ਨੇ ਰਲ ਕੇ ਗਲਵਕੜੀ ਪਾਈ ਇੱਕ ਦੂਜੇ ਨੂੰ, ਚਿਰਾਂ ਦੇ ਵਿਛੜੇ ਸਨ, ਨੇਤਰ ਸਜਲ ਹੋ ਗਏ। ਆਖਰ ਗਲਵਕੜੀ ਛੱਡਣ ਤੋਂ ਬਾਅਦ ਭੈਣ ਨੇ ਕਿਹਾ, ਵੀਰਾ ਅੱਜ ਕਿਹੜੇ ਕੰਮ ਲਈ ਭੈਣ ਨੂੰ ਦਰਸ਼ਨ ਦਿੱਤੇ ਨੇ, ਤੂੰ ਤੇ ਮੇਰੀ ਯਾਦ ਹੀ ਭੁੱਲ ਗਿਓ। ਉਸ ਵੇਲੇ ਵੀਰ ਨੇ ਕਿਹਾ, ਭੈਣੇ ਅੱਜ ਵੀ ਮੈਂ ਕਿਸੇ ਕੰਮ ਵਾਸਤੇ ਹੀ ਆਇਆ, ਜ਼ਿੰਦਗੀ ਰਝੇਵਿਆਂ ਭਰੀ ਹੈ। ਭੈਣ ਨੇ ਕਿਹਾ, ਕੰਮ ਕਿਹੜਾ ਮੇਰੇ ਵੀਰ? ਤੋ ਵੀਰ ਨੇ ਆਪਣੇ ਮਨ ਦੀ ਅਵਸਥਾ ਭੈਣ ਦੇ ਸਾਹਮਣੇ ਦੱਸਣ ਤੋਂ ਪਹਿਲਾਂ ਇਹ ਵਚਨ ਲੈ ਲਿਆ ਕਿ ਤੂੰ ਮੇਰੇ ਵਾਸਤੇ ਰੱਬ ਦੀ ਦਰਗਾਹ ਵਿੱਚ ਦੁਆ ਕਰੇਂਗੀ ਮੇਰੀ ਜਿੱਤ ਵਾਸਤੇ। ਉਹਨੇ ਕਿਹਾ, ਮੈਂ ਤੇਰੇ ਤੋਂ ਜਾਨ ਵੀ ਕੁਰਬਾਨ ਕਰ ਸਕਦੀ ਹਾਂ। ਆਓ, ਦਾਨਿਸ਼ਮੰਦਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਦੀ ਦੁਨੀਆਂ ਵਿੱਚ ਭੈਣ ਤੇ ਭਰਾ ਵਰਗਾ ਕੋਈ ਰਿਸ਼ਤਾ ਨਹੀਂ, ਭਾਵੇਂ ਕਰਤਾ ਪੁਰਖ ਨੇ ਬੜੇ ਰਿਸ਼ਤੇ ਬਣਾਏ ਨੇ, ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋ ਕੇ ਇੱਕ ਗੋਦੀ ਵਿੱਚ ਖੇਲਣਾ ਇਹ ਭੈਣ ਭਰਾਵਾਂ ਦਾ ਵਿਰਸਾ ਹੈ। ਆਓ ਜਰਾ ਉਸ ਵਿਰਸੇ ਨੂੰ ਪ੍ਰਣਾਮ ਕਰੀਏ।
ਹੇ ਦਾਤਾ ਸ੍ਰਿਸ਼ਟੀ ਦੇ ਕਰਤਾ, ਮੈਂ ਬਲਹਾਰੇ ਜਾਵਾਂ। ਹੇ ਦਾਤਾ ਸ੍ਰਿਸ਼ਟੀ ਦੇ ਕਰਤਾ, ਮੈਂ ਬਲਹਾਰੇ ਜਾਵਾਂ। ਨਰ ਨਾਰੀ ਤੋਂ ਜੱਗ ਦੀ ਰਚਨਾ ਤੇਰੀਆਂ ਕਿਆ ਯਦਾਵਾਂ। ਇੱਕ ਮਾਂ ਜਨਮੇ ਦੁੱਧ ਇੱਕ ਚੁੰਗਿਆ, ਇੱਕ ਗੋਦ ਵਿੱਚ ਖੇਲੇ ਸਭ ਜਗ ਢੂੰਡ ਡਿੱਠਾ ਨਹੀਂ ਲੱਭਾ। ਰਿਸ਼ਤਾ ਭੈਣ ਭਰਾਵਾਂ,
ਸੱਚਾਈ ਹੈ ਕਿ ਸੰਸਾਰਕ ਰਿਸ਼ਤਿਆਂ ਵਿੱਚ ਭੈਣ ਭਰਾ ਵਰਗਾ ਰਿਸ਼ਤਾ ਵੀ ਕੋਈ ਨਹੀਂ ਤੇ ਇਹ ਵੀ ਸਰੋਤੇ ਸਤਿਕਾਰ ਨਾਲ ਆਖਦੇ ਨੇ ਕਿ ਜਸਵੰਤ ਸਿੰਘ ਕਰਮੂ ਵਾਲੇ ਵਰਗੀ ਆਵਾਜ਼ ਤੇ ਇਹੋ ਜੀ ਇੱਕ ਖਿੱਚ, ਇਹੋ ਜੀ ਅਵਸਥਾ ਵੀ ਹਰ ਬੁਲਾਰੇ ਨੂੰ ਰੱਬ ਨਹੀਂ ਦਿੰਦਾ। ਇਸ ਲਈ ਇਹ ਸੀ ਜਸਵੰਤ ਸਿੰਘ ਕਰਮੂ ਵਾਲਾ ਜੋ ਸ਼ੇਰ ਰਾਹੀਂ ਹਕੀਕਤ ਕਹਿ ਰਿਹਾ ਸੀ। ਐਸੇ ਮੁਹੱਬਤ ਦੇ ਮਾਹੌਲ ਵਿੱਚ ਵੀਰ ਨੇ ਪ੍ਰਤਿਗਿਆ ਲੈ ਲਈ ਭੈਣ ਕੋਲੋਂ ਕਿ ਤੂੰ ਮੇਰੇ ਹੱਕ ਵਿੱਚ ਦੁਆ ਕਰੇਂਗੀ। ਭੈਣ ਨੇ ਕਿਹਾ, ਮੈਂ ਤੇਰੇ ਲਈ ਜਾਨ ਵੀ ਕੁਰਬਾਨ ਕਰ ਸਕਦੀ ਪਰ ਦੱਸ ਚੱਲਿਆ ਕਿਹੜੀ ਮੁਹਿੰਮ ਵਾਸਤੇ? ਆਖਿਰ ਸੱਚ ਦੱਸਣਾ ਪਿਆ ਵੀਰ ਨੂੰ। ਜਦੋਂ ਉਹਨੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੱਤਣ ਚੱਲਿਆ ਹਾਂ। ਭੈਣ ਨੇ ਸੱਜਾ ਹੱਥ ਚੁੱਕਿਆ ਇਹਦੇ ਮੂੰਹ ਨੂੰ ਬੰਦ ਕਰਨ ਲਈ, ਭਈ ਇਹ ਕੁਝ ਮੇਰੇ ਕੰਨ ਨਹੀਂ ਸੁਣ ਸਕਦੇ। ਉੱਤਰ ਵਿੱਚ ਕਹਿਣਾ ਸ਼ੁਰੂ ਕੀਤਾ, ਵੀਰਾ ਉਹ ਖੁਦਾ ਦਾ ਨੂਰ ਹੈ, ਖੁਦਾ ਉਹਦੇ ਅੰਗ ਸੰਗ ਸਵਾਸਾਂ ਵਿੱਚ ਚੱਲ ਰਿਹਾ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿੱਤ ਸਕਦੀ। ਤੈਨੂੰ ਮੈਂ ਇੱਕ ਜਿੱਤਣ ਦਾ ਤਰੀਕਾ ਦੱਸਦੀ, ਉਹਦੇ ਚਰਨ ਫੜ ਲਈ, ਓਦਾਂ ਨਹੀਂ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਿੱਤ ਸਕਦੀ। ਭੈਣ ਆਪਣੇ ਵੀਰ ਨੂੰ ਇਹੋ ਸਮਝਾ ਰਹੀ ਹੈ।
ਅਜੇ ਮਾਂ ਨੇ ਪੁੱਤ ਪੈਦਾ ਕੀਤਾ ਨਹੀਂ ਜਹਾਨ ਵਿੱਚ, ਫੜੇ ਜੋ ਗੋਬਿੰਦ ਸਿੰਘ ਸ਼ੇਰ, ਕਾਦਰ ਕਰੀਮ ਸਦਾ ਰਵੇ ਜੀ ਦੇ ਅੰਗ ਸੰਗ, ਤੀਰ ਅੰਦਾਜੀ ਦਾ ਪਲੇਰ, ਗੁਰੂ ਬਾਜਾਂ ਵਾਲਾ ਤੀਰ ਅੰਦਾਜੀ ਦਾ ਪਲੇਰ।
ਓ ਮਾਨਵਸ ਕੀਤਾ ਜਿੰਨੇ ਰੱਬ ਨਾਲ ਪਿਆਰ ਪਾ ਕੇ, ਜੱਗ ਕਰ ਜੀ ਦਾ ਸਤਿਕਾਰ, ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ, ਖਾਵੇਗਾ ਮੈਦਾਨ ਵਿੱਚ ਹਾਰ, ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹਾਰ।
ਸਹਾਰਿਆਂ ਦਾ ਕੀਤੇ ਲੋਕ ਫਰਮਾਂ ਚੋਂ ਦੂਰ, ਚੁੱਕਦਾ ਲਤਾੜਿਆਂ ਨੂੰ ਪੁੱਟ ਰਾਜਵਾੜਿਆਂ ਨੂੰ, ਨਾਮ ਬਾਣੀ ਵਿੱਚ ਭਰਪੂਰ ਗੁਰੂ ਬਾਜਾਂ ਵਾਲਾ, ਨਾਮ ਬਾਣੀ ਵਿੱਚ ਭਰਪੂਰ
ਕਰੂੰਗਾ ਨਮਤ ਜਿਹੜਾ ਹੁੰਦਾ ਫਿਰੂ ਜਾਗਾ ਚ ਖਵਾ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹਾਰ
ਓ ਮੂਰਖ ਮਨੁੱਖਾਂ ਵਾਂਗ ਟੱਕਰਾਂ ਪਹਾੜੀ ਮਾਰੇ ਸਿਰ ਨਾ ਲਵੀ ਵੇਪੜਵਾ ਹੰਕੜੀ ਜਾਊਗਾ ਜਿਹੜਾ ਹੰਕਾਰੀ ਬਣ ਮੁੜੇਗਾ ਜ਼ਰੂਰੀ ਮੂੰਹ ਦਿਖਾ ਵੀਰਾ ਮੇਰੀ ਆਵੇ ਮੁੜੇਗਾ ਜ਼ਰੂਰੀ ਮੂੰਹ ਦਿਖਾ
ਨੀਵਿਆਂ ਰੁੱਖਾਂ ਨੂੰ ਫਾੜੇ ਮਿੱਠੇ ਗੁਰਬਾਣੀ ਕਹੇ ਵੇਖ ਲੈ ਵਿਕਾਰੇ ਕੇ ਵਿਚਾਰ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹਾਰ
ਓ ਕਿਸੇ ਨੂੰ ਡਰਾਉਂਦਾ ਨਹੀਂ ਤੇ ਆਪ ਡਰ ਮੰਨਦਾ ਨਹੀਂ ਕਿਸੇ ਨੂੰ ਡਰਾਉਂਦਾ ਨਹੀਂ ਤੇ ਆਪ ਡਰ ਮੰਨਦਾ ਨਹੀਂ ਐਸਾ ਮੇਰਾ ਗੁਰੂ ਗਮ ਖਾਰ ਰਹਿਮਤਾਂ ਦਾ ਮੀਂਹੀ ਜੀ ਦੇ ਦਾਰੀ ਉੱਤੇ ਵੱਸਦਾ ਹੈ ਕੰਮ ਕਿਰਤੀਆਂ ਦਾ ਪੈਰੋਕਾਰ ਗੁਰੂ ਬਾਜਾਂ ਵਾਲਾ ਕੰਮ ਕਿਰਤੀਆਂ ਦਾ ਪੈਰੋਕਾਰ
ਜਨਮ ਦਾ ਰੋਂਦਾ ਜਿਹੜਾ ਹੱਸਦਾ ਹੈ ਆਉਂਦਾ ਉੱਥੋਂ ਸੱਚਾ ਸੁੱਚਾ ਐਸਾ ਦਰਬਾਰ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ
ਓ ਖੋਟੇ ਭਾਗਾਂ ਵਾਲਿਆ ਨਹੀਂ ਹੀਰੇ ਦੀ ਕਦਰ ਤੈਨੂੰ ਕੀਤਾ ਲੋਭ ਲਾਲ ਜਾਣੇ ਚੂਰ ਨਰਕਾਂ ਦਾ ਪਾਂਧੀ ਬਣੇ ਗੁਰਾਂ ਦਾ ਵਿਰੋਧ ਕਰੇ ਹੰਗਤਾ ਚ ਹੋ ਕੇ ਮਗਰੂਰ ਵੀਰਾ ਮੇਰੇ ਆਵੇ ਹੰਗਤਾ ਚ ਹੋ ਕੇ ਮਗਰੂਰ
ਦਸ਼ਮੇਸ਼ ਵੱਲੇ ਦਰਗਾਹ ਚ ਹੋਵੇਗਾ ਖਵਾਰ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹਾਰ
ਓ ਦੁਨੀਆਂ ਦੀ ਦੌਲਤ ਨਮਾਜ਼ ਕਰੇ ਗੁਰੂ ਜੀ ਦੀ ਹੱਥ ਬੰਨ ਹੰਕੜੀ ਖਲੋ ਪ੍ਰਭੂ ਦਾ ਪਿਆਰਾ ਤੇ ਦੁਲਾਰਾ ਮਾਤਾ ਗੁਜਰੀ ਦਾ ਅੱਲਾ ਨੇ ਅਲਾਹੀ ਕੀਤੀ ਚੋਣ ਮੇਰੇ ਸਾਹਿਬ ਦੀ ਅੱਲਾ ਨੇ ਅਲਾਹੀ ਕੀਤੀ ਚੋਣ
ਸੁੱਖ ਖੁਸ਼ੀ ਗਮੀ ਦੇ ਸਦਾਰੇ ਲਾ ਕੇ ਭੁੱਲ ਜਾਂਦਾ ਸਾਰਾ ਸੰਸਾਰ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਗਾ ਮੈਦਾਨ ਵਿੱਚ ਹਾਰ
ਆਖੇ ਲੱਗ ਵੀਰਾ ਮੇਰੇ ਸੁੱਟ ਹਥਿਆਰ ਹੱਥੋਂ ਆਖੇ ਲੱਗ ਵੀਰਾ ਮੇਰੇ ਸੁੱਟ ਹਥਿਆਰ ਹੱਥੋਂ ਫੜ ਲੈ ਗੁਰਾਂ ਦੇ ਜਾ ਕੇ ਪੈਰ ਨਰਕਾਂ ਨੂੰ ਜਾਵੇਂਗਾ ਤੇ ਕੋਲ ਬਰਬਾਦ ਹੋਜੂ ਰਹਿਣੀ ਨੀ ਜ਼ਿੰਦਗੀ ਦੀ ਖੈਰ ਵੀਰਾ ਮੇਰੇ ਆਵੇ ਰਹਿਣੀ ਨੀ ਜ਼ਿੰਦਗੀ ਦੀ ਖੈਰ
ਓ ਮਸਤਾਂ ਦਾ ਮਾਲ ਤੇ ਨਿਸ਼ਾਨ ਸੱਚਾਈ ਵਾਲਾ ਕਹਿੰਦਾ ਸਤਨਾਮ ਹੈ ਪਤਾਰ ਬਾਜਾਂ ਵਾਲੇ ਨੂੰ ਨੀ ਕੋਈ ਜੰਮਿਆ ਫੜਨਾ ਵਾਲਾ ਖਾਵੇਗਾ ਮੈਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇ
ਭੈਣ ਨਸੀਰਾਂ ਦੇ ਅੰਦਰਲਾ ਸੱਚ ਪ੍ਰਗਟ ਹੋ ਰਿਹਾ ਸੀ। ਵੀਰ ਨੇ ਇੱਕ ਨਾ ਮੰਨੀ, ਕੰਨੀ ਛਡਾ ਕੇ ਤੁਰ ਪਿਆ। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਭੈਣ ਗੁਰੂ ਦੇ ਨਾਮ ਤੋਂ ਕੁਰਬਾਨ ਕਿਉਂ ਹੋ ਰਹੀ ਹੈ, ਆਪਣੇ ਅੰਮਾ ਜਾਏ ਨੂੰ ਕਿਉਂ ਰੋਕਦੀ ਹੈ? ਇਹ ਜਾਣਨ ਲਈ 2 ਮਿੰਟ ਇਤਿਹਾਸ ਦੇ ਝਰੋਖੇ 'ਚ ਨਿਗਾਹ ਮਾਰੀਏ। ਇਸੇ ਹੀ ਭੈਣ ਨਸੀਰਾਂ ਦਾ ਪਤੀ ਇਸਲਾਮ ਵਿੱਚ ਸੂਫੀ ਦਰਵੇਸ਼ ਪੀਰ ਬਦਰੋਦੀਨ ਬੁੱਧੂ ਸ਼ਾਹ ਪ੍ਰਸਿੱਧ ਨਾਮੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇੱਕ ਵਾਰੀ ਆਇਆ ਤੇ ਵਾਪਸ ਆਉਂਦਿਆਂ ਇਹਨੂੰ ਔਰੰਗਜ਼ੇਬ ਵੱਲੋਂ, ਜਿਨ੍ਹਾਂ ਨੂੰ ਔਰੰਗਜ਼ੇਬ ਦੀ ਰਾਜਧਾਨੀ ਵਿੱਚ ਕੋਈ ਥਾਂ ਨਹੀਂ, ਉਹ 400 ਪਠਾਨ 500 ਮਿਲਿਆ, ਜਿਹੜਾ ਇਹਦੇ ਅੱਗੇ ਤਰਲਾ ਲੈਣ ਲੱਗਾ ਕਿ ਅਸੀਂ ਤੇਰੀ ਮਿੰਨਤ ਕਰਦੇ ਹਾਂ ਕਿ ਕਿਤੇ ਨਾ ਕਿਤੇ ਔਰੰਗਜ਼ੇਬ ਦੇ ਰਾਜ ਵਿੱਚ ਜਾਂ ਬਾਹਰ ਸਾਨੂੰ ਕੋਈ ਪਨਾਹ ਮਿਲ ਜਾਏ, ਅਸੀਂ ਬਿਨਾਂ ਸਿਪਾਹੀ ਤੋਂ ਹੋਰ ਕੰਮ ਕੋਈ ਨਹੀਂ ਕਰ ਸਕਦੇ। ਦਿਆਲੂ ਪੀਰ ਬੁੱਧੂ ਸ਼ਾਹ ਨੇ ਇਹਨਾਂ ਨੂੰ ਗੁਰੂ ਕੋਲ ਕਰਾ ਦਿੱਤਾ ਪਰਤੀ। ਇਹ 500 ਪਠਾਨ ਤਨਖਾਹ 'ਤੇ ਗੁਰੂ ਦੇ ਦਰਬਾਰ ਵਿੱਚ ਸੇਵਾ ਕਰਨ ਲੱਗੇ। ਬਾਈ ਧਾਰ ਪਹਾੜੀਆਂ ਨਾਲ ਜਿਹੜਾ ਪਹਿਲਾ ਵੱਡਾ ਜੰਗ ਹੋਇਆ, ਭੰਗਾਣੀ ਦਾ ਜੰਗ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਮਾਹੌਲ ਖਤਰੇ ਦਾ ਵੇਖ ਕੇ ਇਹ ਗੁਰੂ ਕੋਲ ਕੰਨੀ ਕਤਰਾ ਕੇ ਪਿਛਲੀਆਂ ਤਨਖਾਹਾਂ ਗੁਰੂ ਨੇ ਦੇ ਦਿੱਤੀਆਂ। ਤਕਰੀਬਨ 400 ਪਠਾਨ ਭੱਜ ਗਿਆ, 100 ਬਾਕੀ ਰਹਿ ਗਿਆ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਤੇ ਬਹੁਤ ਮਨ ਵਿੱਚ ਦੁੱਖ ਹੋਇਆ ਵੀ ਅੱਲਾਹ ਦੇ ਨੂਰ ਨਾਲ ਇਹ ਧੋਖਾ ਹੋਇਆ, ਕਿਉਂਕਿ ਉਹਨਾਂ ਦਾ ਜ਼ਿੰਮੇਵਾਰ ਮੈਂ ਸੀ। ਉਹ ਘਰੋਂ ਆਪਣੀ ਪਤਨੀ ਇਸੇ ਨਸੀਰਾਂ ਨਾਲ ਸਲਾਹ ਕਰਕੇ ਆਪਣੇ 2 ਪੁੱਤਰ ਨਾਲ ਲੈ ਕੇ, ਬੇਅੰਤ ਮਰੀਦ ਲੈ ਕੇ ਗੁਰੂ ਦੇ ਇਸ ਧਰਮ ਯੁੱਧ ਵਿੱਚ ਕੁਰਬਾਨੀ ਦੇਣ ਵਾਸਤੇ ਤੁਰਿਆ। ਜਾ ਕੇ ਕੀ ਵੇਖਦਾ ਹੈ ਵੀ ਇਹਦੇ ਪਠਾਨ ਭੱਜਣ ਦੇ ਨਾਲ ਨਾਲ ਜਿਹੜੇ ਉਦਾਸੀ ਸਨ ਉਹ ਵੀ ਸਾਰੇ ਰਫੂ ਚੱਕਰ ਹੋ ਗਏ। ਉਹਨਾਂ ਵਿੱਚੋਂ ਇਕੱਲਾ ਕਿਰਪਾਲ ਚੰਦ ਰਹਿ ਗਿਆ ਸੀ, ਜਿਹਨੂੰ ਗੁਰੂ ਨੇ ਵਰਦਾਨ ਦੇ ਕੇ ਕਿਹਾ ਤੂੰ ਉਦਾਸੀਆਂ ਦੀ ਰੱਖ ਲਈ। ਪੀਰ ਬੁੱਧੂ ਸ਼ਾਹ ਨੇ ਇਸ ਮੈਦਾਨ ਵਿੱਚ ਜਿੱਥੇ ਆਪਣੇ ਮਰੀਦ ਕੁਰਬਾਨ ਕੀਤੇ, ਉੱਥੇ ਆਪਣੇ 2 ਪੁੱਤ ਵੀ ਕੁਰਬਾਨ ਕਰ ਦਿੱਤੇ। ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਸਰਬੰਸ ਦਾਨੀ, ਪੁੱਤਰਾਂ ਦਾ ਦਾਨੀ ਕਹਿੰਦੇ ਹਾਂ, ਪਰ ਉਸ ਜੰਗ ਸਮੇਂ 'ਤੇ ਉਹਨਾਂ ਦੇ ਘਰ ਵਿੱਚ ਕੋਈ ਪੁੱਤਰ ਪੈਦਾ ਨਹੀਂ ਹੋਇਆ, ਪਰ ਉਸ ਜੰਗ ਵਿੱਚ ਪੁੱਤਰਾਂ ਤੋਂ ਪਹਿਲਾਂ ਵੀ ਉਹ ਪਰਿਵਾਰ ਦੇ ਦਾਨੀ ਨੇ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮੇ ਦੇ ਪੁੱਤਰ, ਭੂਆ ਦੇ ਪੁੱਤ, ਭੂਆ ਦਾ ਜਵਾਈ ਦੇਸ਼ ਧਰਮ ਦੀ ਇਸ ਧਰਮ ਯੁੱਧ ਵਿੱਚ ਕੁਰਬਾਨ ਹੋਏ ਨੇ। ਜੰਗ ਵਿੱਚ ਜਿੱਤ ਹੋਈ ਸੱਚ ਦੀ, ਪੀਰ ਬੁੱਧੂ ਸ਼ਾਹ ਗੁਰੂ ਕੋਲੋਂ ਅਸੀਸ ਲੈ ਕੇ ਘਰ ਆਉਣਾ ਚਾਹੁੰਦਾ ਹੈ, ਤਾਂ ਸਤਿਗੁਰੂ ਕੰਘਾ ਕਰ ਰਹੇ ਨੇ। ਰੱਬ ਦੀ ਮੌਜ ਵਿੱਚ ਖਿੜੇ ਹੋਏ ਗੁਲਾਬ ਦੇ ਫੁੱਲ ਵਾਂਗ ਉਹਨਾਂ ਦਾ ਚਿਹਰਾ ਚਮਕਦਾ ਹੈ। ਪੀਰ ਬੁੱਧੂ ਸ਼ਾਹ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਾਹਮਣੇ ਖੜਾ ਹੈ। ਮਨ ਵਿੱਚ ਮੰਗ ਆਈ ਵੀ ਮੇਰੇ ਸਤਿਗੁਰੂ ਜੀ, ਜੇ ਕਿਤੇ ਆਹ ਕੰਘਾ ਜਿਹਦੇ ਵਿੱਚ ਕੇਸ ਅੜੇ ਹੋਏ ਨੇ, ਚੜੇ ਹੋਏ, ਇਹ ਮੈਨੂੰ ਬਖਸ਼ਿਸ਼ ਦੇ ਦੇਣ ਤੇ ਮੇਰੀ ਖੁਸ਼ਨਸੀਬੀ ਹੋਏਗੀ। ਤਾਂ ਉਸ ਪੀਰ ਦੀ ਅੰਦਰਲੀ ਅਵਸਥਾ ਨੂੰ ਵੇਖ ਕੇ ਮੈਂ ਭਾਈ ਨੰਦ ਲਾਲ ਜੀ ਦਾ ਉਹ ਸ਼ੇਰ ਇੱਥੇ ਉਚਿਤ ਸਮਝਦਾ ਹਾਂ, ਪੇਸ਼ ਕਰਨਾ ਚਾਹੁੰਦਾ ਹਾਂ। ਅੱਜ ਵੀ ਲੋੜ ਹੈ ਅਸੀਂ ਉਸ ਕਦਰ ਨੂੰ ਸਮਝ ਸਕੀਏ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਦੀਨ ਦੁਨੀਆ ਦਰਕ ਮੰਦੇ ਆਪਰੀ ਰੁਖ ਸਾਰੇ ਮਾਂ, ਹਰਦੋ ਆਲਮ ਕੀਮਤੇ ਯਕਤਾਰ ਮੂਏ ਜਾ ਰਹੇ ਮਾਂ। ਪੀਰ ਬੁੱਧੂ ਸ਼ਾਹ ਦੇ ਅੰਦਰੋਂ ਵੀ ਇਹ ਆਵਾਜ਼ ਆ ਰਹੀ ਸੀ ਜੋ ਭਾਈ ਨੰਦ ਲਾਲ ਦੀ ਆਵਾਜ਼ ਹੈ ਕਿ ਸੱਚੇ ਪਾਤਸ਼ਾਹ, ਇਹ ਇੱਕ ਬੜੀ ਵੱਡੀ ਸਗਾਤ ਹੈ, ਤੇਰੇ ਰੋਮ ਇੱਕ ਤੋਂ ਮੈਂ 2 ਜਹਾਨ ਕੁਰਬਾਨ ਕਰਦਿਆਂ ਤੇ ਮੇਰੀ ਖੁਸ਼ ਨਸੀਬੀ ਹੋਰ ਦੁਨੀਆਂ ਵਿੱਚ ਕੀ ਹੋ ਸਕਦੀ।
ਤੇਰੀ ਕਲਗੀ ਤੋਂ ਸ੍ਰੀ ਦਸ਼ਮੇਸ਼ ਪਿਆਰੇ ਮੋਤੀ ਆਪ ਗੁਲਾਬ ਖੁਸ਼ਬੋ ਮੰਗੀ, ਚਮਕ ਬਿਜਲੀ ਤੇ ਸੂਰਜ ਨੇ ਲਿਆ ਚਾਨਣਾ, ਚੰਨ ਤਾਰਿਆ ਦੀਵੇ ਨੇ ਲੋ ਮੰਗੀ, ਸਭ ਤੋਂ ਚੰਗੇ ਨੇ ਉਹ ਰਹਿ ਗਏ ਜਿੰਨਾ ਆਸ਼ਕਾਂ ਤੇਰਾ ਦੀਦਾਰ ਮੰਗਿਆ।
ਐਸੀ ਅਵਸਥਾ ਵਾਲੇ ਇਹ ਪੀਰ ਬੁੱਧੂ ਸ਼ਾਹ ਜੀ ਸਨ, ਤਾਂ ਗੁਰੂ ਨੇ ਖੁਸ਼ ਹੋ ਕੇ ਤਾਰੀਖ ਵਿੱਚ ਲਿਖਿਆ ਹੈ, ਇੱਕ ਪੁਸ਼ਾਕ ਬਖਸ਼ੀ, ਨਾਲ ਮੋਹਰਾਂ ਬਖਸ਼ੀਆਂ ਤੇ ਨਾਲ ਆਪਣਾ ਅੱਧਾ ਦਸਤਾਰਾ ਬਖਸ਼ਿਸ਼ ਕੀਤਾ, ਕੰਘਾ ਤੇ ਕੇਸ ਬਖਸ਼ਿਸ਼ ਕੀਤੇ। ਜਦੋਂ ਇਹ ਵਾਪਸ ਪਰਤਿਆ, ਇਹੀ ਸੈਦ ਖਾਂ ਦੀ ਭੈਣ ਜਿਹੜੀ ਅੱਜ ਵੀਰ ਨੂੰ ਰੋਕਦੀ ਸੀ, ਨਹੀਂ ਰੁਕਿਆ। ਇਹਨੇ ਬੜੇ ਚਾਵਾਂ ਨਾਲ ਆਪਣੇ ਸਵਾਮੀ ਨੂੰ ਵੇਖਿਆ, ਖਾਵੰਦ ਨੂੰ ਵੇਖਿਆ, ਪਰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜੋ ਦੋਵੇਂ ਪੁੱਤ ਨਾਲ ਨਹੀਂ ਸਨ। ਨੇਤਰ ਨਮ ਹੋ ਗਏ, ਆਪਣੇ ਖਾਵੰਦ ਦੇ ਚਰਨਾਂ 'ਤੇ ਡਿੱਗ ਕੇ ਕਹਿੰਦੀ, ਉਹ ਕਿੱਥੇ ਨੇ? ਤਾਂ ਬੜੇ ਮਾਣ ਨਾਲ ਉਹਨੇ ਕਿਹਾ, ਭਾਗਾਂ ਵਾਲੀਏ, ਖੁਦਾ ਦੇ ਨਾਂ 'ਤੇ ਉਹ ਮੈਂ ਵਪਾਰ ਕਰਕੇ ਆਇਆ ਹਾਂ ਜੋ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹੇਗਾ। ਆ ਖੁਦਾ ਦੀਆਂ ਦਾਤਾਂ ਨੇ, ਉਹ ਸਾਰੀਆਂ ਬਖਸ਼ਾਂ ਉਹਨਾਂ ਵਿੱਚੋਂ ਤੈਨੂੰ ਰੱਬ ਦਿਸਦਾ ਰਹੇਗਾ। ਇਹ ਤਰਵਾਸ ਦਿੱਤਾ, ਤੇਰੇ ਪੁੱਤਰ ਤੈਨੂੰ ਦਿਸਦੇ ਰਹਿਣਗੇ। ਭੈਣ ਨਸੀਰਾਂ ਨੂੰ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਦਾ ਵਿਛੋੜਾ, ਮਾਂ ਤੇ ਪੁੱਤਰ ਦਾ ਵਿਛੋੜਾ ਬੜਾ ਅਜੀਬ ਹੈ, ਪਰ ਅੰਦਰ ਗਿਆਨ ਦੀ ਅਵਸਥਾ ਹੋਣ ਕਰਕੇ ਉਹਨਾਂ ਗੁਰੂ ਦੀਆਂ ਬਖਸ਼ਾਂ ਵਿੱਚੋਂ ਆਪਣੇ ਪੁੱਤਰਾਂ ਦੇ ਦਰਸ਼ਨ ਕਰਦੀ ਸੀ, ਤੇ ਉਹ ਕਿਵੇਂ ਉਸ ਗੁਰੂ ਦੇ ਖਿਲਾਫ਼ ਕੋਈ ਦੁਆ ਕਰ ਸਕਦੀ ਹੈ। ਹਰ ਯਤਨ ਕੀਤਾ ਰੋਕਣ ਦਾ ਵੀਰ ਨੂੰ, ਪਰ ਵੀਰ ਨਹੀਂ ਰੁਕਿਆ, ਕੰਨੀ ਕਤਰਾ ਕੇ ਨਿਕਲ ਗਿਆ, ਪੱਲਾ ਛਡਾ ਕੇ ਭੱਜ ਗਿਆ ਫੌਜਾਂ ਲੈ ਕੇ। ਹੁਣ ਭੈਣ ਕੋਲ ਕੋਈ ਬਾਕੀ ਰਾਹ ਨਹੀਂ ਹੈ। ਉਹਨੇ ਦੋਵੇਂ ਹੱਥ ਚੁੱਕ ਕੇ ਖੁਦਾ ਦਾ ਸਰਗੁਣ ਨੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਨੇਤਰ ਸੱਜਲ ਕਰਕੇ ਅਰਦਾਸ ਕੀਤੀ, ਪ੍ਰੀਤਮਾ ਮੇਰਾ ਵੀਰ ਆ ਰਿਹਾ ਹੈ, ਤੂੰ ਸਰਵ ਵਿਆਪੀ ਹੈ, ਤੈਨੂੰ ਪਤਾ ਹੈ ਉਹ ਕਿਸ ਮੂਡ ਵਿੱਚ ਆ ਰਿਹਾ, ਪਰ ਮੈਂ ਨਿਮਾਣੀ ਇੱਕ ਮੰਗ ਰੱਖਦੀ ਹਾਂ, ਜੋ ਮੈਂ ਬੇਨਤੀ ਕਰਨੀ ਦੁਆ ਕਰਨੀ ਉਹ ਤੂੰ ਜਾਣਦਾ ਹੈ, ਪਰ ਇਸ ਦੇ ਬਾਵਜੂਦ ਵੀ ਮੇਰੇ ਇੱਕ ਮਨ ਦੀ ਖਾਹਿਸ਼ ਹੈ, ਤੂੰ ਮੇਰੇ ਅੰਦਰ ਵੀ ਵਸ ਰਿਹਾ, ਸਰਵ ਵਿਆਪੀ ਹੈ, ਖੁਦਾ ਦਾ ਨੂਰ ਹੈ, ਜੋ ਵੀ ਤੇਰੇ 'ਤੇ ਚੜ੍ਹ ਕੇ ਆਇਆ ਉਹ ਕੋਈ ਜ਼ਿੰਦਾ ਨਹੀਂ ਮੁੜਿਆ, ਮੈਂ ਇਹ ਨਹੀਂ ਮੰਗ ਰੱਖਦੀ ਮੇਰਾ ਵੀਰ ਜ਼ਿੰਦਾ ਮੁੜੇ, ਮੇਰਾ ਵੀਰ ਵੀ ਤੇਰੇ ਸਾਹਮਣੇ ਖਤਮ ਹੋ ਜਾਏ, ਪਰ ਇੱਕ ਮੇਰੀ ਮੰਗ ਹੈ, ਤੂੰ ਇਸ ਤੋਂ ਪਹਿਲਾਂ ਹੰਕਾਰ ਨਾਲ ਆਉਣ ਵਾਲਿਆਂ ਨੂੰ ਕਿਸੇ ਨੂੰ ਤੀਰ ਨਾਲ, ਕਿਸੇ ਨੂੰ ਤਲਵਾਰ ਨਾਲ, ਕਿਸੇ ਨੂੰ ਚੱਕਰ ਨਾਲ, ਕਿਸੇ ਨੂੰ ਬਰਸ਼ੇ ਨਾਲ, ਕਿਸੇ ਨੂੰ ਕਿਸੇ ਸ਼ਸਤਰ ਨਾਲ ਮਾਰਿਆ ਹੋਏਗਾ, ਪਰ ਮੇਰੇ ਵੀਰ ਨੂੰ ਮੇਰੀ ਇੱਕੋ ਹੀ ਬੌੜੀ ਹੈ, ਨੈਣਾ ਦਾ ਵਾਰ ਕਰਕੇ ਕਹਿਲ ਕਰ ਦਿਓ, ਇਹੀ ਮੇਰੀ ਇੱਕ ਮੰਗ ਹੈ।
ਦੋਵੇਂ ਹੱਥ ਜੋੜ ਯਾਰ ਜਾਂ ਗੁਜ਼ਾਰ ਦੀ, ਮਨ ਲੈ ਅਰਜੀ ਦਾਤਿਆ ਦਾਤਾ, ਮਨ ਮੇਰੀ ਬਿਨੇ ਦੁਖ ਯਾਰ ਦੀ, ਕਰੀ ਉਪਕਾਰ ਦਾਤਿਆ।
ਵੀਰ ਮੇਰਾ ਹੰਗ ਤਾਲੇ ਖਾ ਲਿਆ, ਤੋੜ ਹੰਕਾਰੀ ਤੀਰ ਨੂੰ ਗੋਰ, ਚਰਨੀ ਚਕਾ ਲੈ ਬਾਜਾ ਵਾਲਿਆ, ਮੇਰੇ ਹੰਕਾਰੀ ਵੀਰ ਨੂੰ
ਦਿਲ ਨਾਜਰਾਨਾ ਧਾਰ ਕੇ।
ਭਾਰਤ ਦਾ ਤਾਰਾ ਮੈਂ ਬਚਾ ਲਿਆ, ਦੇਖ ਪਿਤਾ ਦੇ ਸਰੀਰ ਨੂੰ ਗੋਰ, ਚਰਨੀ ਚਕਾ ਲੈ ਬਾਜਾ ਵਾਲਿਆ, ਮੇਰੇ ਹੰਕਾਰੀ ਵੀਰ ਨੂੰ।
ਉਹ ਤੇਰਾ ਕੰਮ ਭੁੱਲਿਆਂ ਨੂੰ ਰਾਹੇ ਪਾਉਣਾ, ਪਾਲ ਕੇ ਧਰਮ ਦਾ ਤਿਆ ਕਿਲਾ, ਹੰਕੜੀ ਦਿਲਾਂ ਦਾ ਠਾਉਣਾ, ਤੁਸਾਂ ਤੋਂ ਬਗੈਰ ਨੀ ਗੁਜ਼ਾਰਾ, ਦੇਣੀ ਦਾਰ ਢੋਈ ਦਾਤਿਆ।
ਘਰ ਨੂੰ ਖੁਦੀ ਨੇ ਦਾਤਾ ਖਾ ਲਿਆ, ਵੇਚ ਬੈਠਾ ਹੈ ਜ਼ਮੀਰ ਨੂੰ ਗੋਰ, ਚਰਨੀ ਚਕਾ ਲੈ ਬਾਜਾ ਵਾਲਿਆ, ਮੇਰੇ ਹੰਕਾਰੀ ਵੀਰ ਨੂੰ।
ਇਹਨੂੰ ਕਿਤੇ ਮਿਲੇ ਢੋਈ ਨਾ।
ਸੇਵਾ ਸੰਗਤਾਂ ਵਾਸਤੇ ਲੋਕ ਰੰਗ ਕੰਪਨੀ ਜੋ ਕੈਨੇਡਾ ਵਿੱਚ ਵੀ ਰੇਡੀਓ ਰਾਹੀਂ ਅੱਜ ਦੇ ਸਮੇਂ ਇੱਕ ਬਹੁਤ ਪਿਆਰੀ ਸੇਵਾ ਦੇ ਰਹੀ ਹੈ ਵਿਸ਼ਵ ਪੱਧਰ ਵਿੱਚ, ਉਹਨਾਂ ਵੱਲੋਂ ਕੈਸਟ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਮਾਸਟਰ ਵਰਲਡ ਸਟੂਡੀਓ ਲੁਧਿਆਣਾ ਵਿੱਚ ਰਿਕਾਰਡਿੰਗ ਹੋ ਰਹੀ ਹੈ ਅਤੇ ਤੁਹਾਡੇ ਉਹੀ ਪੁਰਾਣੇ ਜੋ ਇਸ ਤੋਂ ਪਹਿਲਾਂ ਅਨੇਕਾਂ ਕੈਸਟਾਂ ਵਿੱਚ ਤੁਸੀਂ ਸਰਵਣ ਕਰ ਚੁੱਕੇ ਹੋ, ਲਖਮੀਰ ਸਿੰਘ ਮਸਤ ਕਾਲਵਾਂ ਤਰਨ ਤਾਰਨ ਵਾਲਿਆਂ ਦਾ ਕਵੀਸ਼ਰ ਜਥਾ, ਜਸਵੰਤ ਸਿੰਘ ਜੀ ਕਰਮੂਵਾਲਾ, ਸਤਨਾਮ ਸਿੰਘ ਚੀਮਾ ਅਤੇ ਨਰਵੈਰ ਸਿੰਘ ਪੰਨੂ, ਜਦੋਂ ਵੀ ਤੁਸੀਂ ਇਸ ਜਥੇ ਨੂੰ 98-152-93-984 ਜਾਂ 88-472-6907 'ਤੇ ਕਾਲ ਕਰਦੇ ਹੋ, ਆਪ ਜੀ ਦੇ ਦੁਨੀਆ ਭਰ ਵਿੱਚ ਜਿੱਥੇ ਵੀ ਗੁਰੂ ਰਹਿਮਤ ਕਰ ਦਾ ਦਰਸ਼ਨ ਦੀਦਾਰੇ ਕਰਦੇ ਹਾਂ। ਤੋ ਆਓ ਅੱਗੇ ਇਤਿਹਾਸ ਨਾਲ ਰਲ ਕੇ ਚੱਲੀਏ, ਰਿਜ਼ਲਟ ਦੇ ਮੰਚ ਤੱਕ ਪਹੁੰਚੀਏ। ਭੈਣ ਦੁਆ ਕਰਦੀ ਹੈ ਉਸ ਮੰਚ ਨੂੰ ਸਮਰਪਿਤ ਹੋ ਕੇ ਜਿਸ ਲਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਵੀਰ ਬਾਅਦ ਵਿੱਚ ਅਨੰਦਪੁਰ ਪਹੁੰਚਿਆ, ਅਰਦਾਸ ਗੁਰੂ ਦੇ ਚਰਨਾਂ ਵਿੱਚ ਪੈਣ ਦੀ ਪਹਿਲਾਂ ਪਹੁੰਚ ਗਈ। ਹੰਕਾਰੀ ਵੀਰ ਨੇ ਜਾ ਕੇ ਇੱਕ ਦਿਨ ਮੁਆਇਨਾ ਕੀਤਾ ਜੰਗੇ ਮੈਦਾਨ ਦਾ, ਹਾਲਾਤਾਂ ਦਾ ਜਾਇਜ਼ਾ ਲਿਆ, ਪਰ ਸਤਿਗੁਰੂ 'ਚ ਐਸੇ ਵੱਡੇ ਕਲਾਵਾਨ ਨੇ, ਸ਼ਤਰੰਜ ਖੇਡਦੇ ਨੇ ਦਰਖਤ ਥੱਲੇ ਬੈਠੇ, ਪਲੰਘੇ ਉੱਤੇ 94 ਇਹ ਸਾਰੇ ਜਰਨੈਲ, ਤੇ ਸਤਿਗੁਰੂ ਤੀਰ ਭੇਜਦੇ ਨੇ ਉਸ ਪਾਵੇ ਵਿੱਚ ਵੱਜਦਾ ਜਿਹਦੇ ਤੇ ਚਾਰੇ ਬੈਠੇ ਨੇ, ਕੰਬ ਉੱਠਦੇ ਨੇ, ਤੀਰ ਵੇਖਿਆ ਪਿੱਛੇ ਸੋਨੇ ਦਾ ਛੱਲਾ ਚੜਿਆ 1.25 ਤੋਲੇ ਦਾ, ਕਹਿੰਦੇ ਤੇ ਉਹਦਾ ਪੀਰ ਹੈ ਜਿਹਨੂੰ ਜਿੱਤਣ ਲਈ ਅਸੀਂ ਆਏ ਹਾਂ। ਚਰਚਾ ਚੱਲੀ ਕਿ ਗੁਰੂ ਕਰਾਮਾਤੀ ਹੈ, ਇਹ ਪੀਰਾਂ ਦੀ ਗੱਦੀ ਹੈ ਕਰਾਮਾਤੀ। ਸਤਿਗੁਰੂ ਦਿਲਾਂ ਦੀ ਬੁੱਝਣ ਵਾਲੇ ਨੇ, ਉਹਨਾਂ ਨੇ ਇੱਕ ਹੋਰ ਤੀਰ ਤਿਆਰ ਕੀਤਾ, ਇੱਕ ਨਾਲ ਖਤ ਲਿਖਿਆ, ਉਹਦੇ ਉੱਤੇ ਲਿਖਿਆ ਕਿ ਮੈਂ ਕਰਾਮਾਤੀ ਨਹੀਂ, ਮੇਰਾ ਕਰਤਵ ਹੈ, ਤੀਰ ਦੂਜਾ ਆ ਰਿਹਾ, ਮੈਂ ਤੁਹਾਨੂੰ ਮਾਰਨ ਲਈ ਨਹੀਂ ਤੁਹਾਨੂੰ ਸੁਚੇਤ ਕਰਨ ਵਾਸਤੇ ਭੇਜ ਰਹੇ। ਅਜੇ ਕਹਿ ਰਹੇ ਸਨ ਗੁਰੂ ਕਰਾਮਾਤੀ ਹੈ, ਉਸੇ ਦਰਖਤ ਦੇ ਟਾਹਣੇ ਵਿੱਚ ਤੀਰ ਵੱਜਾ ਜਿੱਥੇ ਬੈਠੇ ਸਨ, ਕੰਬ ਕੇ ਹਲਚਲ ਮਚ ਗਈ। ਤੀਰ ਦੇ ਨਾਲ ਉਹ ਲਿਖਿਆ ਹੋਇਆ ਸੰਦੇਸ਼ ਵੀ ਗੁਰੂ ਦਾ ਪੜਿਆ। ਗੁਰੂ ਜੀ ਦੀ ਕਲਾ ਨੂੰ ਕੌਣ ਮਾਪ ਸਕਦਾ ਹੈ? ਭੈਣ ਨੇ ਕਿਹਾ ਸੀ ਉਹ ਗੁਰੂ ਜਿੱਤਿਆ ਨਹੀਂ ਜਾਣਾ, ਗੁਰੂ ਦੀ ਕਲਾ ਨੂੰ ਇੱਥੇ ਵੀ ਵੇਖ ਲਿਆ ਵੀਰ ਨੇ, ਪਰ ਹੰਕਾਰ ਹੈ ਕੁਰਾਨ ਦੀ ਕੀਤੀ ਖਸਮ, ਇਹਨੂੰ ਹਰ ਵੇਲੇ ਸੁਚੇਤ ਕਰ ਰਹੀ ਹੈ। ਇਹ ਅਗਲੇ ਦਿਨ ਖੁਦ ਜੰਗ ਦੀ ਕਮਾਂਡ ਸੰਭਾਲ ਕੇ ਮੈਦਾਨ ਵਿੱਚ ਜਾਂਦਾ ਹੈ, ਲੰਬਾ ਜੰਗ ਚੱਲ ਰਿਹਾ ਸੀ, ਕਮਾਂਡਰ ਬਣਿਆ, ਅੱਗੇ ਵੱਧਦਾ ਵੱਧਦਾ ਹੈ, ਹੈਰਾਨੀ ਨਾਲ ਵੇਖਦਾ ਹੈ ਵੀ ਸਾਹਮਣੇ ਕੌਣ ਹੈ ਇਹਦੇ, ਅਤੇ ਜੋ ਇਹਨੂੰ ਸ਼ੱਕ ਸੀ ਉਹ ਨੇੜੇ ਆਉਣ 'ਤੇ ਬਿਲਕੁਲ ਸਪਸ਼ਟ ਹੋ ਗਿਆ, ਉਹ ਸੀ ਸੈਦ ਬੇਗ। ਇਹਨੇ ਹੰਕਾਰ ਵਿੱਚ ਆਖਿਆ, ਉਹ ਸੈਦ ਬੇਗ ਇਸਲਾਮਿਕ ਰਾਜ ਵਿੱਚ ਕਾਫਰ ਗੁਰੂ ਦੀ ਮਰੀਦੀ ਕਰਕੇ ਇਸਲਾਮਿਕ ਫੌਜ ਦਾ ਮੁਕਾਬਲਾ ਕਰ ਰਿਹਾ, ਲੱਖ ਲਾਨਤ ਤੈਨੂੰ, ਤੂੰ ਉਸ ਗੁਰੂ ਨੂੰ ਆਪਣਾ ਮੁਰਸ਼ਿਦ ਮੰਨ ਬੈਠਾ ਇਸਲਾਮ ਦੇ ਖਿਲਾਫ। ਉਹਨੇ ਉੱਚੀ ਸੁਰ ਵਿੱਚ ਉੱਤਰ ਦਿੱਤਾ, ਉਹਨੇ ਕਿਹਾ, ਉਹ ਮਿੱਤਰਾ ਤੂੰ ਅਜੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਜੋ ਦਰਸ਼ਨ ਕੀਤੇ ਹੋਣਾ ਤੇਰੇ ਨਾਲ ਵੀ ਉਹੀ ਕੁਝ ਮੇਰੇ ਨਾਲ ਹੋਇਆ। ਤੋ ਸੰਗਤ ਜੀ, ਵਿਸ਼ਵ ਦੇ ਸਾਹਮਣੇ ਜੰਗ ਚਮਕੌਰ ਜਿੱਥੇ 10 ਲੱਖ ਨਾਲ 40 ਵਾਲੇ ਮੁਕਾਬਲਾ ਕੀਤਾ, ਪਰ ਉਸੇ ਚਮਕੌਰ ਦੀ ਜੂਹ ਵਿੱਚ ਸਤਿਗੁਰੂ ਕੁਰਸ਼ੇਤਰ ਤੋਂ ਆ ਰਹੇ ਸਨ ਵਾਪਸ ਧਰਮ ਦਾ ਉਪਦੇਸ਼ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅਤੇ ਇਹੀ ਸੈਦ ਬੇਗ ਜਿਹਦੇ ਨਾਲ ਸੈਦ ਖਾਨ ਗੱਲ ਕਰ ਰਿਹਾ, ਇਹ ਲਾਹੌਰ ਤੋਂ ਖਜ਼ਾਨਾ ਲੈ ਕੇ ਭਾਰੀ ਫੌਜ ਨਾਲ ਦਿੱਲੀ ਨੂੰ ਜਾ ਰਹੇ ਸਨ, 22 ਧਾਰਿਆਂ ਦੀ ਚੁੱਕਣਾ 'ਤੇ ਉਹਨਾਂ ਵੱਲੋਂ ਦਿੱਤੇ ਲਾਲਚ 'ਤੇ ਇਹਨਾਂ ਨੇ ਗੁਰੂ ਉੱਤੇ ਹਮਲਾ ਕਰ ਦਿੱਤਾ। ਉੱਧਰ ਜਿਸ ਦੇ ਸਿਰ ਉੱਤੇ ਸਾਈਂ ਹੈ ਉਹਨੂੰ ਕਿਸ ਦਾ ਦੁੱਖ ਹੋ ਸਕਦਾ, ਕਿੱਥੇ ਖਤਰਾ ਹੋ ਸਕਦਾ, ਰੱਬ ਨੇ ਐਸਾ ਭਾਣਾ ਵਰਤਾਇਆ। 500 ਸਿੰਘ ਅਨੰਦਪੁਰ ਸਾਹਿਬ ਤੋਂ ਆ ਗਏ, ਇਹ ਚਾਹੁੰਦੇ ਸੀ ਅੱਜ ਗੁਰੂ ਥੋੜ੍ਹੇ ਸਿੱਖਾਂ ਨਾਲ ਕਤਲ ਕਰ ਦਿਓ ਜਾਂ ਬੰਦੀ ਬਣਾ ਲਓ, ਅਤੇ ਸਿੱਟਾ ਇਹ ਨਿਕਲਿਆ ਕਿ ਸ਼ਾਹੀ ਫੌਜਾਂ ਨੂੰ ਖਜ਼ਾਨਾ ਛੱਡ ਕੇ ਭੱਜਣਾ ਪਿਆ। ਇਸ ਅਣਹੋਣੀ ਨੂੰ ਤੱਕਦਿਆਂ ਇਹੀ ਸੈਦ ਬੇਗ ਜਿਹੜਾ ਕਦੀ ਔਰੰਗਜ਼ੇਬ ਕੋਲੋਂ ਤਮਗੇ ਲੈਂਦਾ ਸੀ, ਇਨਾਮ ਪ੍ਰਾਪਤ ਕਰਦਾ ਸੀ, ਇਹਨੇ ਕਿਹਾ ਮੈਂ ਤਾਂ ਜ਼ਿੰਦਗੀ ਐਵੇਂ ਗਾਲ ਲਈ, ਇਹ ਮਰੀਦ ਬਣ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਉਸ ਦਿਨ ਤੋਂ ਲੈ ਕੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਰੀਦ ਚੱਲਿਆ ਰਿਹਾ ਸੀ। ਇਹਨੇ ਹੰਕਾਰੀ ਸੈਦ ਖਾਨ ਨੂੰ ਕਿਹਾ, ਓਏ ਜਿਵੇਂ ਉਸ ਗੁਰੂ ਦੇ ਨੈਣਾਂ ਦੀ ਮਾਰ ਮੈਂ ਨਹੀਂ ਝੱਲੀ, ਜਦੋਂ ਤੂੰ ਸਾਹਮਣੇ ਆਇਓ ਤੇਰੇ ਨਾਲ ਵੀ ਇਹੀ ਕੁਝ ਵਾਪਰੇਗਾ, ਕੈਸਾ ਹੈ ਮੇਰਾ ਮਹਿਰਮ ਦੁਨੀਆ ਨੂੰ ਉਤਾਰਨ ਵਾਲਾ। ਸੈਦ ਬੇਗ ਦੀ ਇਸ ਗੱਲ ਨੇ ਵੀ ਇਹਦੇ ਅੰਦਰ ਤੱਕ ਤੁਰਤਾ ਕਿਨੂੰ ਹਿਲਾ ਕੇ ਰੱਖ ਦਿੱਤਾ, ਪਰ ਇਹਦਾ ਹੰਕਾਰ ਅਤੇ ਕੁਰਾਨ ਦੀ ਕਸਮ ਇਹਨੂੰ ਅਸਲੀ ਟਿਕਾਣੇ ਵੱਲ ਨਹੀਂ ਆਉਣ ਦਿੰਦੀ। ਭੈਣ ਦੀਆਂ ਆਵਾਜ਼ਾਂ ਵੀ ਇਹਦੇ ਕੰਨਾਂ ਵਿੱਚ ਗੂੰਜਦੀਆਂ ਨੇ, ਇਹ ਹਰ ਗੱਲ ਨੂੰ ਮਹਿਸੂਸ ਕਰਦਾ ਵੀ ਹੰਕਾਰ ਤੋਂ ਮੁਕਤ ਨਹੀਂ ਹੁੰਦਾ। ਅਗਲੇ ਦਿਨ ਤੇ ਜ਼ਿੰਦਗੀ ਦੇ ਚੱਲਦੇ ਜੀਵਨ ਧਾਰਾ ਦੇ ਆਖਰੀ ਦਿਨ ਮੈਂ ਕਹਾਂਗਾ, ਇਹ ਮੈਦਾਨ ਵਿੱਚ ਨਿਕਲਿਆ, ਇਹਨੇ ਵੰਗਾਰਨਾ ਸ਼ੁਰੂ ਕੀਤਾ ਵੀ ਜੇ ਪੀਰਾਂ ਦੇ ਪੀਰ ਵਿੱਚ ਹਿੰਮਤ ਹੈ ਤੇ ਮੇਰੇ ਸਾਹਮਣੇ ਆਵੇ, ਕਿਉਂਕਿ ਇਹਨੂੰ ਗੁਰੂ ਦੀ ਅਜ਼ਮਤ ਬਾਰੇ ਵੀ ਸੁਚੇਤ ਸੀ ਬਿਰਤੀ, ਔਰ ਇਹ ਚਾਹੁੰਦਾ ਸੀ ਮੈਂ ਅੱਖਾਂ ਸਾਹਮਣੇ ਵੇਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਹ ਵਿੱਚ ਨਾ ਕਿਧਰੇ ਕਿਸੇ ਨਾਲ ਲੜਾਂ। ਤੋ ਸਤਿਗੁਰੂ ਦਿਲਾਂ ਦੀ ਬੁੱਝਦੇ ਨੇ, ਹੋਏ ਨੇ ਨੀਲੇ ਤਸਵਾਰ, ਨਿਕਲੇ ਕਿਲੇ ਚੋਂ, ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆਏ ਨੇ ਇਹਦੇ ਅੰਦਰਲੇ ਹੰਕਾਰ ਨੂੰ ਦੂਰ ਕਰਨ ਲਈ, ਕਿਉਂਕਿ ਇਹਨੇ ਕੁਰਾਨ ਦੀ ਸੌਂ ਖਾਧੀ ਹੈ, ਧਰਮ ਦੀ ਸੌਂ ਖਾਧੀ ਹੈ, ਇਸ਼ਟ ਦੀ ਸੌਂ ਖਾਧੀ ਹੈ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਸੰਕਾਰੀ ਜਰਨੈਲ ਨੂੰ ਇਉਂ ਵੰਗਾਰਦੇ ਨੇ।
ਕਹਿੰਦੇ ਸਹਿਬ ਲਲਕਾਰ ਸੈਦ ਖਾਨਾ ਕਾਰ ਵਾਰ, ਤੈਨੂੰ ਬੜਾ ਹੰਕਾਰ ਹੈ ਜਗੀਰਾਂ ਲੈਣ ਦਾ, ਸਮਾਂ ਆ ਗਿਆ ਮੈਦਾਨ ਵਿੱਚ ਮੁੱਲ ਪੈਣ ਦਾ।
ਮੈਦਾਨ ਵਿੱਚ ਸੈਦ ਖਾਨ ਨੂੰ ਗੁਰੂ ਵੰਗਾਰਦੇ ਨੇ, ਦੂਰੀ ਮੁੱਕਦੀ ਗਈ, ਦੋਵੇਂ ਇੱਕ ਦੂਜੇ ਦੇ ਨੇੜੇ ਆਉਂਦੇ ਗਏ, ਜਿੱਥੇ ਇੱਕ ਦੂਜੇ ਦੀ ਪੂਰੀ ਪਹਿਚਾਣ ਹੋ ਸਕੇ, ਜਿੱਥੇ ਇੱਕ ਦੂਜੇ ਨੂੰ ਵੇਖਿਆ ਜਾ ਸਕੇ। ਸੈਦ ਖਾਨ ਦੇ ਸਾਹਮਣੇ ਜਿੱਥੇ ਗੁਰੂ ਦੀ ਅਜ਼ਮਤ ਉਹਨੂੰ ਪ੍ਰੇਰਿਤ ਕਰ ਰਹੀ ਸੀ, ਉੱਥੇ ਉਹਦਾ ਜਨਮ ਤੋਂ ਲੈ ਕੇ ਚੱਲਿਆ ਆ ਰਿਹਾ ਹੰਕਾਰ ਤੇ ਉਹਦੇ ਦੀਨ ਦੀ, ਉਹਦੇ ਇਸ਼ਟ ਦੀ, ਕੁਰਾਨ ਦੀ ਖਾਧੀ ਹੋਈ ਕਸਮ ਉਹਨੂੰ ਪੁਰਜਾ ਪੁਰਜਾ ਕੱਟ ਜਾਣ ਵਾਸਤੇ ਪ੍ਰੇਰਿਤ ਕਰ ਰਹੀ ਸੀ। ਉਹਨੇ ਉਸ ਮੰਚ ਤੋਂ ਹੱਥ ਵਧਾਇਆ ਪੱਥੇ ਚੋਂ ਤੀਰ ਖਿੱਚਣ ਲਈ, ਪਰ ਉਹਨੂੰ ਇਉਂ ਮਹਿਸੂਸ ਹੋਇਆ ਜਿਵੇਂ ਹੱਥ ਕੰਮ ਨਹੀਂ ਕਰ ਰਿਹਾ। ਉਹਨੇ ਤਲਵਾਰ ਨੂੰ ਮਿਆਨ ਚੋਂ ਖਿੱਚਣਾ ਚਾਹਿਆ, ਜਿਹੜੀ ਪਾਣੀਓ ਪਤਲੀ ਹੱਥ ਦੇ ਇਸ਼ਾਰੇ ਤੋਂ ਪਹਿਲਾਂ ਮਿਆਨ ਤੋਂ ਬਾਹਰ ਆਉਂਦੀ ਸੀ, ਇਉਂ ਜਾਪੇ ਜੰਗਾਲ ਦੀ ਸਦੀਆਂ ਦੀ ਖਾਧੀ ਹੋਈ ਮਿਆਨ ਦਾ ਸਾਥ ਨਹੀਂ ਛੱਡਦੀ। ਅਸਲ ਵਿੱਚ ਸੱਚਾਈ ਇਹ ਸੀ ਕਿ ਅੰਦਰੋਂ ਸਤਿਗੁਰੂ ਜੀ ਨੇ ਆਪਣੇ ਨੈਣਾਂ ਦਾ ਪ੍ਰਭਾਵ ਪਾ ਕੇ ਉਹਨੂੰ ਗਿਆਨ ਦਾ ਤੀਰ ਮਾਰ ਦਿੱਤਾ ਸੀ। ਕਿਉਂਕਿ ਪੈਣ ਸੀਰਾਂ ਦੀ ਉਹ ਅਵਸਥਾ ਦੀ ਬੇਨਤੀ ਜੋ ਖੁਦਾ ਦੇ ਕਰ 100% ਪੂਰੀ ਹੋਣੀ ਸੀ। ਇਸ ਤੋਂ ਉੱਪਰ ਹੋਰ ਕੋਈ ਹਸਤੀ ਨਹੀਂ, ਕਿਉਂਕਿ ਹਰ ਹਰ ਜ਼ੰਦੋ ਏਕ ਹੈ ਬੇਵਿਚਾਰ ਕਿਸ਼ਨਾ ਹੈ। ਤੇ ਜਨ ਬਣ ਕੇ ਕੀਤੀ ਹੈ ਭੈਣ ਨੇ ਅਰਦਾਸ, ਜਿਸ ਨੂੰ ਪੂਰੀ ਕਰਨਾ ਗੁਰੂ ਦਾ ਮੁੱਖ ਮੰਤਵ ਸੀ। ਮੇਰੇ ਸਤਿਗੁਰੂ ਜੀ ਨੇ ਇਹਦੇ ਅੰਦਰ ਹੰਕਾਰ ਦੀਆਂ ਜੜ੍ਹਾਂ ਨੂੰ ਗਿਆਨ ਦੇ ਤੀਰ ਨਾਲ, ਗੁਰੂ ਦੇ ਗਿਆਨ ਦੇ ਤੀਰ ਨੈਣਾਂ ਦੇ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਪੋਏ, ਐਸੀ ਹਾਲਤ ਬਣ ਗਈ। ਇਹਦਾ ਹੰਕਾਰ ਦਾ ਸਿਰ ਜਿਹੜਾ ਉੱਚਾ ਸੀ ਉਹ ਨੀਵਾਂ ਹੋ ਗਿਆ। ਇਹਦੇ ਅੰਦਰੋਂ ਦੁਆਵਾਂ ਨਿਕਲੀਆਂ, ਇਹਦੇ ਅੰਦਰੋਂ ਪੁਕਾਰਾਂ ਨਿਕਲੀਆਂ, ਤਰਾਸ ਦੀ ਦਰਦਾਂ ਨਿਕਲੀਆਂ। ਉਹਨਾਂ ਦੀ ਆਵਾਜ਼ ਸੀ, ਪ੍ਰੀਤਮਾ ਮੇਰੇ ਸਾਰੀ ਭੁੱਲ ਨੂੰ ਮਾਫ ਕਰਕੇ ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਦੇ।
ਪਿਆਰ ਪਾਉਣਾ ਤਾਂ ਹਰ ਕੋਈ ਜਾਣਦਾ ਏ, ਪਿੱਛੋਂ ਪਿਆਰ ਦਾ ਪਾਉਂਦਾ ਏ ਮੁੱਲ ਕੋਈ ਕੋਈ, ਝੂਠੇ ਦਗੇ ਫਰੇ
ਕੇਵਲ ਜੀਵ ਤੇ ਪਰਮਾਤਮਾ ਦੇ ਦਰਮਿਆਨ ਹੋਮੇ ਦੀ ਹੈ। ਤਾਂ ਪੂਰੇ ਗੁਰੂ ਨੇ ਰਹਿਮਤ ਕਰਕੇ ਦੀਵਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਸੈਦ ਖਾਂ ਨੇ ਖਬੀਰ ਕਾਬ ਤੇ ਪਾਇਆ ਭਾਰ, ਉੱਡਣੇ ਘੋੜੇ ਤੋਂ ਮਾਰੀ ਛਾਲ, ਤਲਵਾਰ ਛੁੱਟ ਦਿੱਤੀ, ਤੀਰਾਂ ਦਾ ਪੱਥਾ ਛੁੱਟ ਦਿੱਤਾ, ਤੀਰ ਛੁੱਟ ਦਿੱਤੇ। ਲੋਕ ਵੇਖ ਰਹੇ ਸੀ ਕਿਆ ਪਾਗਲ ਬਣ ਗਿਆ, ਤੋਂ ਵਾਕਿਆ ਗੁਰੂ ਦਾ ਦੀਵਾਨਾ ਸੀ। ਆਇਆ ਝੂਮਦਾ ਗੁਰੂ ਦੇ ਸੱਜੇ ਕਦਮਾਂ ਨੂੰ ਚੁੰਮ ਰਿਹਾ ਹੈ। ਮੇਰੇ ਸਤਿਗੁਰੂ ਜੀ ਇਹਨੂੰ ਫਿਰ ਦਲੇਰੀ ਦਿੰਦੇ ਨੇ, ਉਹ ਸੈਦ ਖਾਂ ਉਹ ਜਰਾ ਪਿੱਛੇ ਨੂੰ ਝਾਤੀ ਮਾਰ ਲਾ, ਤੂੰ ਕੁਰਾਨ ਦੀ ਕਸਮ ਖਾ ਕੇ ਵੀ ਆਇਆ, ਤੂੰ ਖੁਦਾ ਨੂੰ ਜਾਮਨ ਲੈ ਕੇ ਆਇਆ ਹੈ। ਇਹਦੀ ਤੜਫਦੀ ਆਤਮਾ ਕਹਿ ਰਹੀ ਸੀ ਤੇਰੇ ਤੋਂ ਵੱਧ ਖੁਦਾ ਦੁਨੀਆਂ ਵਿੱਚ ਕੌਣ ਹੋ ਸਕਦਾ, ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਇੱਕ ਦਾਤ ਬਖਸ਼ਿਸ਼ ਕਰ ਦੇ। ਤੋ ਰਹਿਮਤਾਂ ਦੇ ਸਾਈ ਨੇ ਕਿਹਾ ਕਿਹੜੀ ਦਾਤ ਚਾਹੀਦੀ ਹੈ? ਇਹਨੇ ਕਿਹਾ ਸਤਿਗੁਰੂ ਤੁਹਾਡੇ ਸੱਜੇ ਹੱਥ ਦਾ ਜਿਹੜਾ ਤਸਬੀ ਹੈ, ਇਸਲਾਮ ਵਿੱਚ ਤਸਬੀ ਕਹਿੰਦੇ ਨੇ, ਇਹ ਛੋਟੀ ਤਸਬੀ ਮੈਨੂੰ ਦੇ ਦਿਓ। ਆਓ ਜਰਾ ਤੱਕੋ, ਹੰਕਾਰ ਜੜ੍ਹਾਂ ਤੋਂ ਹਿੱਲ ਚੁੱਕਿਆ। ਪੂਰੇ ਗੁਰੂ ਨੇ ਸੱਚੀ ਅਰਦਾਸ ਨੂੰ ਸੰਪੂਰਨ ਕਰਨ ਲਈ ਰਹਿਮਤ ਵਰਤਾ ਦਿੱਤੀ। ਤੋ ਗੁਰੂ ਦੇ ਚਰਨ ਚੁੰਮਦਾ ਹੰਕਾਰੀ ਪਠਾਨ ਗੁਰੂ ਦੇ ਚਰਨਾਂ ਦਾ ਪੌਰਾ ਬਣਿਆ, ਇਉਂ ਤਰਲੇ ਲੈ ਰਿਹਾ।
ਤਰਲੇ ਲੈ ਲੈ ਕੇ ਸੈਦ ਖਾਨ ਆਖੇ ਤਰਲੇ ਲੈ ਲੈ ਕੇ ਸੈਦ ਖਾਨ ਆਖੇ ਸੀਨਾ ਵਿੰਨ ਗਏ ਗੁਰੂ ਜੀ ਬੋਲ ਤੇਰੇ
ਖਾਨ ਨੇ
ਬਖਸ਼ ਦਾਤਾ ਮੈਂ ਹਾਂ ਬੜਾ ਪਾਪੀ ਭਰਿਆ ਔਗਣਾ ਨਾਲ ਹੰਕਾਰ ਆਈ
ਕਰਕੇ ਕਰਮਾਂ ਬੇਸ਼ਰਮ ਪਠਾਣ ਉੱਤੇ ਕਰਕੇ ਕਰਮ ਬੇਸ਼ਰਮ ਪਠਾਣ ਉੱਤੇ ਮੇਰਾ ਜਨਮਾਂ ਦਾ ਕੋਹੜ ਉਤਾਰ ਆਈ
ਮੈਨੂੰ ਪਾਪੀ ਨੂੰ ਨਦਰ ਨਿਹਾਲ ਕਰਕੇ ਨਿਹਾਲ ਕਰਕੇ ਮੈਨੂੰ ਪਾਪੀ ਨੂੰ ਨਦਰ ਨਿਹਾਲ ਕਰਕੇ ਮਸਤ ਮਨ ਮੇਰਾ ਤਬਦਾ
ਠਾਰ ਆਈ
ਜਿਹਨੂੰ ਵੱਡਾ ਹੰਕਾਰ ਸੀ ਉਹ ਗੁਰੂ ਦਾ ਮਰੀਦ ਬਣ ਕੇ ਸਿਮਰਨਾ ਫੜ ਲਿਆ ਤਾਰੀਖ ਦੇ ਪੰਨਿਆਂ ਵਿੱਚ ਉਹਨੂੰ ਸੈਦੇਸ਼ਾ ਫਕੀਰ ਦੁਨੀਆਂ ਨੇ ਕਹਿ ਕੇ ਮੱਥਾ ਟੇਕਿਆ ਕੈਸੀ ਕਰਾਮਾਤ ਗੁਰੂ ਦੀ ਇੱਕ ਵਿਗੜਿਆ ਵਿਰਾਗੀ ਦੱਖਣ ਨੰਦੇੜ ਵਿੱਚ ਮਿਲਦਾ ਹੈ ਉਹਨੂੰ ਬੰਦਾ ਬਹਾਦਰ ਲੋਹੇ ਦਾ ਸੁਹਾਗਾ ਐਸਾ ਬਣਾ ਦੇਣਾ ਤੇ ਇੱਕ ਹੰਕਾਰੀ ਜਰਨੈਲ ਨੂੰ ਸਾਧ ਬਣਾ ਦੇਣਾ ਇਹ ਮੇਰੇ ਗੁਰੂ ਦੀ ਕਰਨੀ ਹੈ ਗੁਰੂ ਦੀ ਕੀਰਤੀ ਅਧਨੇ ਅਣਜਾਣ ਮਨੁੱਖਾਂ ਕੋਲੋਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਸਕਦੀਆਂ ਨੇ ਇਹ ਤੁਹਾਡੇ ਉਹੀ ਦਾਸਨ ਦਾਸ ਕਵੀਸ਼ਰ ਲਖਮੀਰ ਸਿੰਘ ਮਸ ਤਰਨ ਤਾਰਨ ਵਾਲੇ ਸਾਥੀ ਜਸਵੰਤ ਸਿੰਘ ਜੀ ਨਰਵੈਰ ਸਿੰਘ ਜੀ ਅਤੇ ਸਤਨਾਮ ਸਿੰਘ ਜੀ ਜਦੋਂ ਵੀ ਤੁਸੀਂ 98-152-93-984 'ਤੇ ਯਾਦ ਕਰਦੇ ਹੋ 88-472-69-057 'ਤੇ ਯਾਦ ਕਰਦੇ ਹੋ ਦੁਨੀਆ ਭਰ ਵਿੱਚ ਆਪ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਭੁੱਲਾਂ ਨਾ ਚਿਤਾਰ ਕੇ ਸਾਰੀ ਸੰਗਤ ਖਿਮਾ ਬਖਸ਼ ਕਰੋ ਗੁਰੂ ਫਤਿਹ ਰਾਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ